ਕਿਰਤ ਤੋ ਸੋ ਬੈਰ ਬਾਂਧ ਬੈਰੀ ਧੀਰ ਨਾ ਧਰਤ ਕੋ ਤੋ ਸਾ ਕੀ ਤੋ ਘਰ ਤਰਾ ਤਰ ਤਸ ਕਤ ਦਲ ਕੇ ਚਲਤ ਮੈਂ ਹਾਲਤ ਹਲਤ ਕੋਲ ਕੁਰਮ ਕਹਲ ਫਨੀ ਫਨ ਨਾ ਸ਼ਕਤ ਪਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ ਤੇਰੇ ਪੈ ਪੀਤ ਪਾਰੀ ਭੂਪ ਸਸਕਤ ਹੋਤ ਭੂਮ ਚਾਲ ਦਿਗਪਾਲ ਪਾਏ ਮਾਲ ਹੋਤ ਹਲਕੇ ਅਹਲ ਹਾਥੀ ਮਾਥੇ ਮਸਕਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਿਹਾ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਦਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਸਤਿਗੁਰਾਂ ਦੇ ਕਵੀਆਂ ਦਾ ਦਰਬਾਰ ਸਜਿਆ ਹੋਇਆ ਔਰ ਗੁਰਦੇਵ ਦੇ ਵੱਖੋ ਵੱਖਰੇ 52 ਕਵੀਆਂ ਚੋਂ ਕੁਝ ਕਵੀ ਸਤਿਗੁਰਾਂ ਦਾ ਜਸ ਕਰ ਰਹੇ ਨੇ ਮਹਾਰਾਜ ਜੀ ਦੀ ਵਡਿਆਈ ਕਰ ਰਹੇ ਨੇ। ਹਾਲਾਂਕਿ ਕਵੀਆਂ ਵੱਲੋਂ ਹੋਰ ਵੀ ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਕੀਤਾ ਗਿਆ ਸੀ, ਕਵਿਤਾ ਰਚੀ ਗਈ ਸੀ। ਉਹ ਵਿਦਿਆਧਰ ਨਾਮਕ ਗ੍ਰੰਥ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਕਲਗੀਧਰ ਨੇ ਛੱਡਿਆ ਤੇ ਦੁਸ਼ਮਣਾਂ ਨੇ ਹਮਲਾ ਕਰਕੇ ਸਤਿਗੁਰਾਂ ਦਾ ਡੇਰਾ ਲੁੱਟਿਆ, ਉਹਦੇ ਵਿੱਚ ਉਹ ਮਹਾਰਾਜ ਜੀ ਦਾ ਜੋ ਲਿਖਵਾਇਆ ਹੋਇਆ ਕਵੀਆਂ ਵੱਲੋਂ ਵਿਦਿਆਧਰ ਗ੍ਰੰਥ ਸੀ ਉਹ ਵੀ ਅਲੋਪ ਹੋ ਗਿਆ, ਜਿਹਦੇ ਕੇਵਲ 62 ਕੁ ਪੱਤਰੇ ਆਨੰਦਪੁਰ ਸਾਹਿਬ ਦੇ ਵਿੱਚ ਪਏ ਰਹਿ ਗਏ, ਜੋ ਭਾਈ ਸੰਤੋਖ ਸਿੰਘ ਜੀ ਦੇ ਵੀ ਹੱਥ ਲੱਗੇ। ਉਹਨਾਂ 62 ਪੱਤਰਿਆਂ ਦੇ ਵਿੱਚੋਂ ਜਿਹੜੇ ਕਵੀ ਸਨ, ਕਵੀ ਮੰਗਲ, ਕਵੀ ਸ਼ਾਰਦਾ, ਤੋਂ ਇਸ ਤਰ੍ਹਾਂ ਇਹਨਾਂ ਕਵੀਆਂ ਵੱਲੋਂ, ਕਵੀ ਹੰਸ ਰਾਮ ਵੱਲੋਂ ਜਾਂ ਕਵੀ ਹੀਰ ਵੱਲੋਂ, ਕਵੀ ਚੰਦਨ ਵੱਲੋਂ ਜੋ ਸਤਿਗੁਰਾਂ ਦਾ ਜਸ ਕੀਤਾ ਗਿਆ ਸੀ, ਉਹ ਕਵਿਤਾਵਾਂ ਭਾਈ ਸਾਹਿਬ ਜੀ ਨੇ ਇੱਥੇ ਵਿੱਚ ਦਰਜ ਕੀਤੀਆਂ ਨੇ, ਜਿਨ੍ਹਾਂ ਵਿੱਚੋਂ ਗੁਰੂ ਸਾਹਿਬ ਦੇ ਜਸ ਦੇ ਕੁਝ ਛੰਦ ਆਪਾਂ ਪਿਛਲੀ ਕਥਾ ਵਿੱਚ ਵਿਚਾਰ ਚੁੱਕੇ ਹਾਂ। ਮਹਾਰਾਜ ਜੀ ਦੀ ਸਿਫਤ ਦੇ ਕੁਝ ਛੰਦ ਅੱਜ ਦੀ ਕਥਾ ਵਿੱਚ ਆਪਾਂ ਵਿਚਾਰਨੇ ਹਨ ਤੇ 5ਵੀਂ ਰੁੱਤ ਦੀ ਅੱਜ ਸਮਾਪਤੀ ਵੀ ਹੋ ਜਾਣੀ ਹੈ, 6ਵੀਂ ਰੁੱਤ ਅੱਗੇ ਪ੍ਰਾਰੰਭ ਹੋ ਜਾਣੀ, ਕਿਉਂਕਿ ਸੂਰਜ ਪ੍ਰਕਾਸ਼ ਗ੍ਰੰਥ 12 ਰਾਸਾਂ ਦੇ ਵਿੱਚ ਲਿਖਿਆ ਗਿਆ, 6 ਰੁੱਤਾਂ ਤੇ 2 ਐਨਾਂ ਵਿੱਚ ਲਿਖਿਆ ਗਿਆ। ਪਹਿਲੀਆਂ ਜਿਹੜੀਆਂ 12 ਰਾਸਾਂ ਹਨ ਉਹਦੇ ਵਿੱਚ ਦੂਸਰੇ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਤੱਕ ਇਤਿਹਾਸ ਹੈ। ਫਿਰ ਜਿਹੜੀਆਂ ਅੱਗੇ 6 ਰੁੱਤਾਂ ਤੇ 2 ਐਨ ਨੇ ਉਹਦੇ ਵਿੱਚ 10ਵੇਂ ਪਾਤਸ਼ਾਹ ਦਾ ਇਤਿਹਾਸ ਹੈ। ਤੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਕਬਿਤ ਤੁਸ ਬੈਰ ਬਾਂਧ ਬੈਰੀ ਧੀਰ ਨਾ ਤਰਤ ਕਹੋ
ਹੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਹੜਾ ਦੁਸ਼ਮਣ ਤੁਹਾਡੇ ਨਾਲ ਵੈਰ ਬੰਨਦਾ ਹੈ ਤੇ ਤੁਹਾਡੇ ਨਾਲ ਦੁਸ਼ਮਣੀ ਬੰਨ ਕੇ ਕੋਈ ਦੁਸ਼ਮਣ ਧੀਰਜ ਨਹੀਂ ਰੱਖ ਸਕਦਾ ਕਿਸੇ ਦੁਸ਼ਮਣ ਦੇ ਅੰਦਰ ਧੀਰਜ ਨਹੀਂ ਰਹਿ ਸਕਦਾ ਜੇ ਉਹ ਤੁਹਾਡੇ ਨਾਲ ਵੈਰ ਰੱਖ ਲਵੇ
ਧੌਂਸਾ ਕੀ ਤੁੰਕਾਰ ਤਰਾ ਤਰ ਤਸ ਕਤ
ਵੈਰੀਆਂ ਦੇ ਅੰਦਰ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੇ ਅੰਦਰ ਧੀਰਜ ਨਹੀਂ ਰਹਿੰਦਾ ਮਹਾਰਾਜ ਆਪ ਜੀ ਦੇ ਨਗਾਰੇ ਦੀ ਆਵਾਜ਼ ਸੁਣ ਕੇ ਨਗਾਰੇ ਦੀ ਗੂੰਜ ਸੁਣ ਕੇ ਧਰਤੀ ਵੀ ਇੱਕ ਵਾਰੀ ਧਸਕ ਜਾਂਦੀ ਹੈ ਡਰ ਦੇ ਨਾਲ ਧਰਤੀ ਵੀ ਇੱਕ ਵਾਰੀ ਡਰ ਨਾਲ ਪੈ ਦੇ ਨਾਲ ਧਸਕ ਜਾਂਦੀ ਹੈ
ਡਲ ਕੇ ਚਲਤ ਮੈਂ ਹਾਲਤ ਹਾਲਾਤ ਕੋਲ
ਤੁਹਾਡਾ ਦਲ ਚੱਲਦਾ ਹੈ ਤੁਹਾਡੀਆਂ ਫੌਜਾਂ ਚੱਲਦੀਆਂ ਨੇ ਤੁਹਾਡੀ ਫੌਜ ਦੀ ਚੜ੍ਹਾਈ ਹੁੰਦੀ ਹੈ ਜਦੋਂ ਸਿੰਘ ਸੂਰਮੇ ਆਪੋ ਆਪਣੇ ਘੋੜਿਆਂ ਤੇ ਵਾਹਨਾਂ ਤੇ ਸਵਾਰ ਹੋ ਕੇ ਚੜ੍ਹਦੇ ਨੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਤੀ ਹਲ ਜਾਂਦੀ ਹੈ ਧਰਤੀ ਦੇ ਥੱਲੇ ਕਹਿੰਦੇ ਜਿਹੜਾ ਕੌਲ ਹੈ ਬਰਾਹ ਹੈ ਉਹ ਵੀ ਹਿੱਲ ਜਾਂਦਾ ਹੈ
ਕੂਰਮ ਕਹਲ ਫਨੀ ਫਨ ਨਾ ਸਕਤ
ਜਿਹੜਾ ਕੂਰਮ ਹੈ ਕੂਰਮ ਕਹਿੰਦੇ ਨੇ ਕੱਛੂ ਕੁੰਮੇ ਨੂੰ ਕਹਿੰਦੇ ਕੱਛੂ ਕੁੰਮਾ ਹੈ ਜਿਹਨੇ ਧਰਤੀ ਚੁੱਕੀ ਹੋਈ ਆਪਣੇ ਪਿੱਠ ਤੇ ਉਹ ਵੀ ਹਿੱਲ ਜਾਂਦਾ ਥੱਲੇ ਜਾਂ ਕਈ ਇਹ ਵੀ ਕਹਿੰਦੇ ਨੇ ਵੀ ਫਨੀ ਦੇ ਉੱਤੇ ਆਪਣੇ ਫਨ ਦੇ ਉੱਤੇ ਸ਼ੇਸ਼ ਨਾਗ ਨੇ ਧਰਤੀ ਚੁੱਕੀ ਹੋਈ ਹੈ ਕਹਿੰਦੇ ਉਸ ਫਨੀ ਦੇ ਵਿੱਚ ਸ਼ਕਤੀ ਨਹੀਂ ਰਹਿ ਜਾਂਦੀ ਸ਼ੇਸ਼ ਨਾਗ ਦੇ ਫਨਾਂ ਵਿੱਚ ਸ਼ਕਤੀ ਨਹੀਂ ਰਹੀ ਉਹਦੀ ਸ਼ਕਤੀ ਵੀ ਤੁਹਾਡੇ ਦਲ ਦੇ ਚੱਲਣ ਦੇ ਨਾਲ ਤੁਹਾਡੀਆਂ ਫੌਜਾਂ ਦੇ ਚੱਲਣ ਦੇ ਨਾਲ ਡੋਲ ਗਈ ਹੈ
ਪਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ
ਆਪ ਪ੍ਰਬਲ ਪ੍ਰਤਾਪੀ ਹੋ ਪਾਤਸ਼ਾਹਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹੋ
ਤੇਰੇ ਪੈ ਪੀਤ ਭਾਰੀ ਭੂਪ ਸਸਕਤ ਹੈ
ਮਹਾਰਾਜ ਤੁਹਾਡਾ ਇਤਨਾ ਭੈ ਇਤਨਾ ਡਰ ਹੈ ਆਪ ਜੀ ਦੇ ਜੰਗੀ ਵੀਰ ਅਸੀਂ ਸਰੂਪ ਨੂੰ ਵੇਖ ਕੇ ਵੱਡੇ ਵੱਡੇ ਰਾਜੇ ਵੀ ਆਪਣੇ ਹਿਰਦਿਆਂ ਚ ਕੰਬਦੇ ਨੇ ਵੱਡੇ ਵੱਡੇ ਰਾਜਿਆਂ ਦੇ ਹਿਰਦੇ ਵੀ ਡਰ ਦੇ ਨਾਲ ਭੈ ਦੇ ਨਾਲ ਕੰਬਦੇ ਨੇ ਇਹ ਬਾਜਾਂ ਵਾਲੇ ਸੱਚੇ ਪਾਤਸ਼ਾਹ ਤੁਹਾਡਾ ਪ੍ਰਤਾਪ ਵੇਖ ਕੇ
ਹੋਤ ਭੂਮ ਚਾਲ ਡਿਗ ਪਾਲ ਪਾਏ ਮਾਲੋਤ
ਇਹ ਧਰਤੀ ਦੇ ਉੱਤੇ ਇੱਕ ਵਾਰੀ ਭੂਮ ਚਾਲ ਹੋ ਜਾਂਦੀ ਯਾਨੀ ਕਿ ਧਰਤੀ ਤੇ ਭੁਚਾਲ ਆ ਜਾਂਦਾ ਹੈ ਔਰ ਜਿਹੜੇ ਦਿਸ਼ਾ ਪਾਲ ਡਿਗ ਪਾਲ ਨੇ ਉਹ ਵੀ ਪਮਾਲ ਦੁਖੀ ਹੁੰਦੇ ਹਨ
ਹਲਕੇ ਅਹਲ ਹਾਥੀ ਮਾਥੇ ਮਸਕਤ
ਹਾਥੀ ਵੀ ਇੱਕ ਵਾਰੀ ਹਿੱਲ ਜਾਂਦੇ ਨੇ ਉਹ ਵੀ ਡਰ ਦੇ ਨਾਲ ਆਪਣਾ ਮੱਥਾ ਜ਼ਮੀਨ ਦੇ ਉੱਤੇ ਰਗੜਦੇ ਨੇ ਭੈ ਭੀਤ ਹੋ ਕੇ ਮਹਾਰਾਜ ਤੁਹਾਡਾ ਇਤਨਾ ਪ੍ਰਤਾਪ ਤੇ ਇਤਨਾ ਜਲਾਲ ਹੈ ਕਿ ਤੁਹਾਡਾ ਜਲਾਲ ਤੇ ਪ੍ਰਤਾਪ ਬੀਰਸੀ ਰੂਪ ਵੇਖ ਕੇ ਵੱਡੇ ਵੱਡੇ ਰਾਜੇ ਕੰਬ ਜਾਂਦੇ ਨੇ ਭੈ ਭੀਤ ਹੋ ਜਾਂਦੇ ਨੇ ਡਰ ਜਾਂਦੇ ਹਨ
ਕਬਿਤ ਮਹਾਬਾਹੋ ਵੀਰ ਗੁਰੂ ਗੋਬਿੰਦ ਤਿਹਾਰੇ ਰੋਸ
ਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਸੀਂ ਮਹਾਨ ਵੀਰ ਯੋਧੇ ਹੋ ਔਰ ਜਦੋਂ ਆਪ ਜੀ ਕਿਤੇ ਆਪਣੇ ਮਨ ਵਿੱਚ ਵੀਰ ਰਸ ਧਾਰਨ ਕਰਕੇ ਦੁਸ਼ਮਣਾਂ ਵੱਲ ਤੱਕਦੇ ਹੋ
ਬੈਰਨ ਕੀ ਬੱਦੂ ਬਨ ਬਨ ਬਿਲਖਾਨੀ ਹੈ
ਜਿਹੜੇ ਦੁਸ਼ਮਣ ਨੇ ਆਪ ਜੀ ਦੇ ਨਾਲ ਵੈਰ ਰੱਖਣ ਵਾਲੇ ਵੈਰੀ ਨੇ ਉਹਨਾਂ ਵੈਰੀਆਂ ਦੀਆਂ ਘਰ ਵਾਲੀਆਂ ਆਪਣੇ ਮਹਿਲਾਂ ਚੋਂ ਨਿਕਲ ਕੇ ਜੰਗਲਾਂ ਵਿੱਚ ਜਾ ਕੇ ਭਟਕਣ ਲੱਗ ਪੈਂਦੀਆਂ ਨੇ ਡਰ ਦੇ ਨਾਲ ਉਹਨਾਂ ਅੰਦਰ ਇੰਨਾ ਡਰ ਤੇ ਸਹਿਮ ਪੈਦਾ ਹੁੰਦਾ ਹੈ ਕਿ ਉਹ ਆਪਣੇ ਮਹਿਲ ਛੱਡ ਕੇ ਗਲੀਆਂ ਦੇ ਵਿੱਚ ਜੰਗਲਾਂ ਦੇ ਵਿੱਚ ਜਾ ਭਟਕਣ ਲੱਗਦੀਆਂ ਹਨ
ਕਰੋ ਨਾ ਗਵਨ ਭੂਲ ਭਵਨ ਕੋ ਭੀਤਰ ਤੇ
ਜਿਹੜੀਆਂ ਰਾਣੀਆਂ ਆਪਣੇ ਮਹਿਲ ਛੱਡ ਕੇ ਦੌੜ ਪੈਂਦੀਆਂ ਨੇ ਜਿਹਨਾਂ ਰਾਣੀਆਂ ਨੇ ਕਦੇ ਆਪਣੇ ਮਹਿਲ ਚੋਂ ਬਾਹਰ ਨਿਕਲ ਕੇ ਨਹੀਂ ਵੇਖਿਆ ਹੁੰਦਾ ਜਿਹੜੀਆਂ ਰਾਣੀਆਂ ਕਦੇ ਆਪਣੇ ਮਹਿਲ ਵਿੱਚੋਂ ਬਾਹਰ ਨਹੀਂ ਨਿਕਲੀਆਂ ਹੁੰਦੀਆਂ
ਛੱਡਤੀ ਭਾਰ ਨਿਰਾਧਾਰ ਅਕਲਾਨੀ ਹੈ
ਰਾਣੀਆਂ ਦੁਸ਼ਮਣਾਂ ਦੀਆਂ ਰਾਜਿਆਂ ਦੀਆਂ ਉਹ ਪਹਾੜਾਂ ਤੇ ਚੜ ਜੁਖ ਖਲੋਂਦੀਆਂ ਨੇ ਪਹਾੜਾਂ ਦੇ ਉੱਤੇ ਚੜ੍ਹਦੀਆਂ ਹੋਈਆਂ ਬਿਰਲਾਪ ਕਰਦੀਆਂ ਨੇ ਬਿਲਖਾਉਂਦੀਆਂ ਹਨ
ਸੁੰਦਰ ਸਰੋਜ ਸੁੰਦਰ ਸਰੋਜ ਮੁਖੀ ਦੁੱਖ ਵੀ ਪਈ ਭੁੱਖ ਪਿਆ।
ਔਰ ਕਹਿੰਦੇ ਜੋ ਬੜੀਆਂ ਸੁੰਦਰ ਕਮਲ ਜੈਸੇ ਸੁੰਦਰ ਮੁਖੜੇ ਵਾਲੀਆਂ ਉਹ ਰਾਣੀਆਂ ਨੇ, ਜਿਨ੍ਹਾਂ ਦੇ ਮੁਖੜੇ ਬੜੇ ਸੁੰਦਰ ਨੇ, ਔਰ ਉਹ ਦੁਖੀ ਵੀ ਹੁੰਦੀਆਂ ਨੇ ਭੁੱਖ ਤੇ ਪਿਆਸ ਦੇ ਨਾਲ।
ਪਤਨ ਸੌਖੀ ਜੇ ਕਹੇ ਮੋਤਨ ਮੈਂ ਪਾਨੀ ਐ,
ਪੱਤਿਆਂ ਦੇ ਨਾਲ ਖਿੱਚਦੀਆਂ ਨੇ ਗਲਾਂ ਵਿੱਚ ਪਾਈਆਂ ਮੋਤੀਆਂ ਦੀਆਂ ਮਲਾਵਾਂ ਨੂੰ ਪਾਣੀ ਸਮਝ ਸਮਝ ਕੇ ਆਪਣੇ ਬੁੱਲਾਂ ਨਾਲ ਲਾਉਂਦੀਆਂ ਹਨ।
ਚੰਦ ਸੀ ਚਕੋਰ ਜਾਨ ਬਿੰਬ ਸੇ ਸੁਆ ਕੇ ਮਨ,
ਕਹਿੰਦੇ ਇਹਨਾਂ ਦੇ ਚਿਹਰਿਆਂ ਨੂੰ ਚੰਦਰਮਾ ਸਮਝ ਕੇ ਚਕੋਰ ਇਹਨਾਂ ਦੇ ਚਿਹਰਿਆਂ ਵੱਲ ਦੌੜ ਦੌੜ ਕੇ ਆਉਂਦਾ, ਇਤਨੇ ਸੁੰਦਰ ਨੇ। ਔਰ ਇਹਨਾਂ ਦੇ ਮੁਖੜਿਆਂ ਨੂੰ ਚੰਦਰਮਾ ਸਮਝ ਕੇ ਚਕੋਰਾਂ ਇਹਨਾਂ ਵੱਲ ਆਉਂਦੀਆਂ ਨੇ। ਇਹਨਾਂ ਦੇ ਅਧਰਾਂ ਨੂੰ ਵੇਖ ਕੇ ਜਿਹੜਾ ਸੂਆ ਕਹਿੰਦੇ ਨੇ ਤੋਤੇ ਨੂੰ, ਉਹ ਕਦਰੂ ਦਾ ਫੁੱਲ ਸਮਝ ਕੇ ਆ ਕੇ ਆਪਣੀ ਚੁੰਜ ਮਾਰਨ ਵਾਸਤੇ ਆਉਂਦਾ ਹੈ।
ਕੋਕਲ ਸੀ ਕਾਕ ਨਾਗ ਮੋਰਨ ਕੀ ਮਾਨੀ ਹੈ,
ਔਰ ਇਹਨਾਂ ਦੀਆਂ ਜਿਹੜੀਆਂ ਗੁੱਤਾਂ ਨੇ ਇਸ ਤਰ੍ਹਾਂ ਜਾਪਦੀਆਂ ਨੇ ਜਿਵੇਂ ਨਾਗ ਦਾ ਵਲ ਹੋਣ, ਨਾਗ ਹੋਣ। ਉਹਨੂੰ ਵੇਖ ਕੇ ਕਹਿੰਦੇ ਜਿਹੜੇ ਕੋਇਲਾਂ ਹਨ ਤੇ ਜਾਂ ਫਿਰ ਜਿਹੜੇ ਮੋਰ ਨੇ ਉਹ ਭੱਜੇ ਹੋਏ ਇਹਨਾਂ ਵੱਲ ਆਉਂਦੇ ਨੇ। ਐਸੇ ਸੁੰਦਰ ਸਰੂਪ ਰਾਣੀਆਂ ਨੂੰ ਵੀ ਕਹਿੰਦੇ ਭਾਜੜਾਂ ਪੈ ਜਾਂਦੀਆਂ ਨੇ। ਮਹਾਰਾਜ ਜਦੋਂ ਤੁਸੀਂ ਆਪਣਿਆਂ ਦੁਸ਼ਮਣਾਂ ਵੱਲ ਵੀਰ ਅਸੀਂ ਬਿਰਤੀ ਕਰਕੇ ਤੱਕਦੇ ਹੋ,
ਜਿਨ ਕੋ ਪ੍ਰਤਾਪ ਪਰਿਪੂਰਨ ਭੋਪ ਪਰ,
ਜਿਨ੍ਹਾਂ ਦਾ ਭਾਰੀ ਪ੍ਰਤਾਪ ਸਾਰੀ ਧਰਤੀ ਦੇ ਉੱਤੇ ਪ੍ਰਕਾਸ਼ ਰਿਹਾ, ਐਸੇ ਬਾਜਾਂ ਵਾਲੇ ਗੁਰੂ ਕਲਗੀਧਰ ਜਿਨ੍ਹਾਂ ਦਾ ਵੱਡਾ ਭਾਰੀ ਪ੍ਰਤਾਪ, ਮਹਾਨ ਭਾਰੀ ਪ੍ਰਤਾਪ ਸਾਰੀ ਧਰਤੀ ਦੇ ਉੱਤੇ ਪ੍ਰਕਾਸ਼ ਰਿਹਾ।
ਉਹ ਤੇਰੇ ਚਰਨ ਕੋ ਕਰਤ ਬਖਾਨੇ,
ਮਹਾਰਾਜ ਉਹ ਵੀ ਤੁਹਾਡੇ ਚਰਨਾਂ ਦੇ ਵਿੱਚ ਝੁਕੇ ਹੋਏ ਨੇ, ਜਿਨ੍ਹਾਂ ਦਾ ਬੜਾ ਵੱਡਾ ਪ੍ਰਤਾਪ ਹੈ, ਜਿਨ੍ਹਾਂ ਦਾ ਬੜਾ ਵੱਡਾ ਭਾਰੀ ਪ੍ਰਤਾਪ ਹੈ, ਉਹ ਵੀ ਮਹਾਰਾਜ ਸੱਚੀ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੀ ਉਪਮਾ ਵਖਿਆਨ ਕਰਦੇ ਹਨ।
ਜਿਨ੍ਹਾਂ ਚਾ ਚੱਕਵੈ ਚਕਤ ਹੋਤ ਹੰਸਰਾ,
ਇਹੋ ਜਿਹੜੇ ਵੱਡੇ ਵੱਡੇ ਮਹਾਂਪੁਰਖ ਰਿਸ਼ੀ ਮੁਨੀ ਜਿਨ੍ਹਾਂ ਨੂੰ ਚੱਕਰਵਰਤੀ ਰਾਜੇ ਵੀ ਚਾਹੁੰਦੇ ਨੇ ਕਿ ਸਾਨੂੰ ਇਹਨਾਂ ਮਹਾਂਪੁਰਖਾਂ ਰਿਸ਼ੀਆਂ ਮੁਨੀਆਂ ਦੇ ਦਰਸ਼ਨ ਹੋ ਜਾਣ।
ਚਕਤ ਹੰਸ ਰਾਮ ਤੇਰੇ ਤੇ ਤੇਰੇ ਚਾਹਵੇ ਕੋ ਤਰਤ ਧਿਆਨ।
ਕਵੀ ਹੰਸ ਰਾਮ ਜੀ ਕਹਿੰਦੇ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਚੱਕਰਵਰਤੀ ਰਾਜੇ ਵੀ ਲੋਚਦੇ ਨੇ, ਉਹ ਜਿਹੜੇ ਰਿਸ਼ੀ ਮੁਨੀ ਨੇ ਹੇ ਦਸਵੇਂ ਪਾਤਸ਼ਾਹ, ਉਹ ਤੁਹਾਡੇ ਚਰਨਾਂ ਦਾ ਧਿਆਨ ਧਾਰਨ ਕਰਦੇ ਨੇ, ਉਹ ਤੁਹਾਡੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਜਿਨ ਕੋ ਵਿਜੈ ਪਾਰਾਵਾਰ ਪਾਰ ਦੇਖੀਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬੜੀ ਵੱਡੀ ਭਾਰੀ ਵਿਜੈ ਹੁੰਦੀ ਹੈ, ਔਰ ਜਿਹੜੇ ਸਮੁੰਦਰ ਦੇ ਉਰਾਰ ਤੇ ਪਾਰਲੇ ਪਾਸੇ ਤੱਕ ਵੇਖੀ ਦੀ ਆਪ ਜੀ ਦਾ ਸੁਜਸ, ਆਪ ਜੀ ਦੀ ਵਡਿਆਈ ਸਮੁੰਦਰ ਦੇ ਉਰਾਰ ਪਾਰ ਤੱਕ ਵੇਖੀ ਜਾਂਦੀ ਹੈ।
ਪਰਬਲ ਪ੍ਰਚੰਡ ਸੁਨੇ ਜ਼ਹਰ ਜਹਾਨ,
ਕਹਿੰਦੇ ਬੜੇ ਬੜੇ ਵੱਡੇ ਰਾਜੇ ਵੀ ਨੇ ਜਿਨ੍ਹਾਂ ਦਾ ਬੜਾ ਜਸ ਹੈ, ਜਿਨ੍ਹਾਂ ਦੀ ਬੜੀ ਵਡਿਆਈ ਹੈ, ਬੜੇ ਬੜੇ ਚੱਕਰਵਰਤੀ ਰਾਜੇ ਜਿਹੜੇ ਗਿਣੇ ਜਾਂਦੇ ਨੇ, ਪ੍ਰਬਲ ਪ੍ਰਚੰਡ ਸੰਸਾਰ ਦੇ ਵਿੱਚ ਜਹਾਨ ਦੇ ਵਿੱਚ ਜ਼ਾਹਰ ਗਿਣੇ ਜਾਂਦੇ ਹਨ।
ਜਿਨ ਕੋ ਨਾ ਦਰਬਾਰ ਪਾਇਤ ਮਹੀਨ ਕਲੋ,
ਇਹੋ ਜਿਹੇ ਵੱਡੇ ਵੱਡੇ ਰਾਜੇ ਨੇ ਕਿ ਜਿਨ੍ਹਾਂ ਨੂੰ ਮਿਲਣ ਜਾਈਏ ਤੇ ਮਹੀਨਿਆਂ ਦੇ ਭਰ ਸਮਾਂ ਬੀਤ ਜਾਂਦਾ ਪਰ ਉਹਨਾਂ ਨਾਲ ਮਿਲਾਪ ਨਹੀਂ ਹੁੰਦਾ। ਏਡੇ ਵੱਡੇ ਰਾਜੇ ਉਹਨਾਂ ਦੇ ਦਰਵਾਜ਼ਿਆਂ ਤੇ ਮਹੀਨਿਆਂ ਦਾ ਸਮਾਂ ਲੰਘ ਜਾਂਦਾ ਹੈ ਪਰ ਉਹਨਾਂ ਰਾਜਿਆਂ ਨਾਲ ਉਹਨਾਂ ਬਾਦਸ਼ਾਹਾਂ ਦੇ ਨਾਲ ਮੇਲ ਨਹੀਂ ਹੁੰਦਾ।
ਦਿਓ ਤੇਰੇ ਦਰਬਾਰ ਦੇ ਕੇ ਦਰਬਾਰ ਨੇ
ਸਤਨਾਮ ਸ੍ਰੀ
ਵਾਹਿਗੁਰੂ।
ਹੇ ਮਹਾਰਾਜ ਏਡੇ ਵੱਡੇ ਰਾਜੇ ਜਿਨ੍ਹਾਂ ਨੂੰ ਮਿਲਣ ਵਾਸਤੇ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਤੇ ਮਹੀਨਿਆਂ ਬਾਅਦ ਜਾ ਕੇ ਕਿਤੇ ਮੇਲ ਹੁੰਦਾ, ਏਡੇ ਏਡੇ ਵੱਡੇ ਜਿਹੜੇ ਰਾਜੇ ਨੇ ਹੇ ਕਲਗੀ ਤਾਰੋ ਤੇਰੇ ਦਰ ਦੇ ਦਰਵਾਜੇ ਤੇ ਦਰਵਾਨਚੀ ਬਣ ਕੇ ਖਲੋਤੇ ਨੇ, ਉਹ ਦਰਵਾਨਚੀ ਬਣ ਕੇ ਆਪ ਜੀ ਦੇ ਦਰ ਦੇ ਉੱਤੇ ਖਲੋਤੇ ਹੋਏ ਨੇ।
ਕਬਿਤ ਕਰਨ ਸੇ ਦਾਤਾ ਓ ਵਿਦਾਤਾ ਮਈ ਮੰਡਲ ਕੇ,
ਮਹਾਰਾਜ ਆਪ ਜੀ ਦੇ ਸਾਹਮਣੇ ਸੰਸਾਰ ਦੇ ਵਿੱਚ ਬੜੇ ਬੜੇ ਵੱਡੇ ਹੋਏ ਨੇ ਜਿਹੜੇ ਆਪਣੇ ਆਪ ਨੂੰ ਬੜੇ ਦਾਨੀ ਕਹਾਉਂਦੇ ਨੇ, ਕਰਨ ਵਰਗੇ ਮਹਾਦਾਨੀ ਹੋਏ ਨੇ, ਜੋ ਕਰਨ ਵਰਗੇ ਦਾਤਾ ਹਨ ਤੇ ਫਿਰ ਰਚਣਹਾਰ ਹਨ ਮਹੀ ਮੰਡਲ ਦੇ।
ਬੈਰੀ ਕੇ ਬੇਹੰਡਨ ਪ੍ਰਚੰਡ ਭੋ ਭਾਰ ਕੋ,
ਦਸਵੇਂ ਪਾਤਸ਼ਾਹ ਜੀ ਮਹਾਰਾਜ ਆਪ ਜੀ ਬੈਰੀਆਂ ਦਾ ਨਾਸ ਕਰਨ ਵਾਲੇ ਹੋ ਔਰ ਧਰਤੀ ਦੇ ਭਾਰ ਨੂੰ ਉਤਾਰਨ ਵਾਲੇ ਮਹਾ ਤੇਜਸਵੀ ਹੋ।
ਪੁਰਖ ਪੁਰਾਣ ਸੇ ਪੁਰਾਨਨ ਮੈਂ ਗਾਈਅਤ।
ਮਹਾਰਾਜ ਆਪ ਜੀ ਪਰਮ ਪੁਰਖ ਪੁਰਾਤਨ ਪੁਰਖ ਹੋ, ਪੁਰਾਣਾ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਹੀ ਜਸ ਗਾਇਆ ਜਾਂਦਾ ਹੈ।
ਸਾਚੇ ਗੁਰੂ ਗੋਬਿੰਦ ਆਧਾਰ ਨਿਰਾਧਾਰ ਕੋ।
ਇਹ ਸੱਚੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਸੀਂ ਸਾਰਿਆਂ ਦਾ ਆਧਾਰ ਹੋ, ਪਰ ਆਪ ਤੁਸੀਂ ਨਿਰਾਧਾਰ ਹੋ। ਤੁਹਾਨੂੰ ਕਿਸੇ ਦਾ ਆਧਾਰ ਨਹੀਂ, ਤੁਸੀਂ ਸਾਰਿਆਂ ਦਾ ਆਧਾਰ ਹੋ, ਆਸਰਾ ਹੋ ਗਰੀਬ ਨਵਾਗ ਸੱਚੇ ਪਾਤਸ਼ਾਹ।
ਜੋਨ ਤੇਰੀ ਕੀਰਤ ਜਗਾ ਤੋ ਜੰਬੂ ਦੀਪ ਕਹਿ ਕਹਿ।
ਜੰਬੂ ਦੀਪ ਤਪ ਆਪ ਜੀ ਦੀ ਜੋਤ ਦੀ ਕੀਰਤੀ ਦੀ ਜੋਤ ਜਿਹੜੀ ਜਗਾਈ ਜਾਂਦੀ ਹੈ।
ਪਸਰ ਉਜਾਰੋ ਪਰਸਤ ਪਾਰਾਵਾਰ ਕੋ।
ਆਪ ਜੀ ਦੀ ਕੀਰਤੀ ਦਾ ਪ੍ਰਕਾਸ਼ ਸਮੁੰਦਰ ਦੇ ਉਰਾਰ ਪਾਰ ਤੱਕ ਪਸਰਿਆ ਹੋਇਆ, ਸਭ ਪਾਸੇ ਆਪ ਜੀ ਦੀ ਕੀਰਤੀ ਪਸਰੀ ਹੋਈ ਹੈ।
ਗੁਰਨ ਕੇ ਬੰਸ ਚੱਲ ਆਈ ਹੰਸ ਰਾਮ ਸਦਾ।
ਹੰਸ ਰਾਮ ਜੀ ਕਹਿੰਦੇ ਸਤਿਗੁਰਾਂ ਦੇ ਬੰਸ਼ ਦੇ ਵਿੱਚ ਸਾਰੀ ਮਰਿਆਦਾ ਮੁੱਢ ਤੋਂ ਚੱਲਦੀ ਆਈ ਹੈ।
ਗੁਨੀ ਸੋ ਉਦਾਰ ਤੋਰਾ ਦਾਰ ਤਰਵਾਰ ਕੋ।
ਤਾਂ ਕੋਈ ਗੁਣਵਾਨ ਆਉਂਦਾ ਤੇ ਸਤਿਗੁਰੂ ਜੀ ਉਹਨੂੰ ਉਦਾਰਤਾ ਨਾਲ ਮਿਲਦੇ ਨੇ, ਪਰ ਜੇ ਕੋਈ ਤਲਵਾਰ ਚੁੱਕ ਕੇ ਆਉਂਦਾ ਤੇ ਫਿਰ ਉਹਦੇ ਵਾਸਤੇ ਅੱਗੋ ਬੰਦੂਕ ਦਾ ਤੋੜਾ ਤੁਖਾ ਦਿੱਤਾ ਜਾਂਦਾ। ਇਹੀ ਗੁਰੂ ਨਾਨਕ ਦੇ ਘਰ ਦੀ, ਵੱਡਿਆਂ ਦੇ ਘਰ ਦੀ ਵਡਿਆਈ ਮੁੱਢ ਤੋਂ ਚੱਲਦੀ ਆ ਰਹੀ ਹੈ।
ਕਬਿਤ ਸਤਯੁਗ ਪਰਬਲ ਪ੍ਰਗਟ ਪਰਸਰਾਮ ਲੈ ਕੇ।
ਸਤਯੁਗ ਦੇ ਵਿੱਚ ਬੜਾ ਭਾਰੀ ਪ੍ਰਬਲ ਪ੍ਰਗਟ ਹੋ ਕਰਕੇ ਪਰਸਰਾਮ ਨੇ
ਛੱਡ ਛਤਰੀ ਕਰ ਕੋ ਅਤਰ ਨਾ ਧਰਿਓ।
ਔਰ ਛਤਰੀਆਂ ਦੇ ਰਾਜ ਖੋ ਲਏ ਉਹਨੇ, ਛਤਰੀਆਂ ਦਾ ਛਤਰ ਉਹਨਾਂ ਦੇ ਸਿਰ ਤੋਂ ਖੋ ਲਿਆ। ਮੁੜ ਕੇ ਉਹਨਾਂ ਛਤਰੀਆਂ ਚੋਂ ਕਿਸੇ ਨੇ ਆਪਣੇ ਸਿਰ ਤੇ ਛਤਰ ਨਹੀਂ ਧਾਰਨ ਕੀਤਾ।
ਤ੍ਰੇਤੇ ਰਘੁਨਾਥ ਵੈ ਕੈ ਰਾਵਣ ਸਨਾਥ ਕੀਨੋ।
ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਸਨਾਥ ਕੀਤਾ, ਰਾਵਣ ਦਾ ਸਨਾਥ ਕਰਕੇ ਯਾਨੀ ਕਿ ਇਹਨੂੰ ਮਾਰਿਆ।
ਗੀਦਨ ਖਵਾਇਓ ਮਾਸ ਲੰਕਾਪਤੀ ਜੋ ਲੜਿਓ।
ਜਦੋਂ ਲੰਕਾਪਤੀ ਰਾਵਣ ਸ੍ਰੀ ਰਾਮ ਚੰਦਰ ਜੀ ਨਾਲ ਲੜਿਆ ਤੇ ਉਹਦੇ ਸਰੀਰ ਦਾ ਮਾਸ ਗਿੱਧਾ ਨੂੰ ਖਵਾ ਕੇ ਰੱਖ ਦਿੱਤਾ, ਗਿਰਜਾ ਨੂੰ ਖਵਾ ਕੇ ਰੱਖ ਦਿੱਤਾ।
ਦੁਆਪਰ ਕਨਾਈ ਬਨ ਬਾਂਸਰੀ ਬਜਾਈ ਸੁਨ।
ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਬਾਂਸਰੀ ਲੈ ਕੇ ਬਨ ਬਨ ਵਿੱਚ ਜੰਗਲਾਂ ਦੇ ਵਿੱਚ ਜਾ ਕੇ ਬਾਂਸਰੀ ਵਜਾਉਂਦੇ ਹਨ।
ਸੁਰਮੁਨੀ ਨਰਕਾਉ ਤੀਰਨ ਤਬੈ ਕਰਿਓ।
ਜਦੋਂ ਸ੍ਰੀ ਕ੍ਰਿਸ਼ਨ ਜੀ ਬਾਂਸਰੀ ਵਜਾਉਂਦੇ, ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਪਸ਼ੂ ਪੰਛੀ ਵੀ ਜਿਹੜੇ ਸਨ ਉਹ ਵੀ ਬਾਂਸਰੀ ਦੀ ਆਵਾਜ਼ ਸੁਣ ਕੇ ਮੋਹਿਤ ਹੋ ਜਾਂਦੇ ਸਨ।
ਕਲ ਯੁਗ ਤਾਰ ਬੇਕੋ ਸਾਧਨ ਕੇ ਪਾਰ ਬੇਕੋ।
ਹੁਣ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਔਰ ਆਪਣੇ ਸਾਧੂਆਂ ਨੂੰ ਪਾਲਣ ਵਾਸਤੇ
ਸੁੰਦਰ ਸਰੂਪ ਗੁਰੂ ਗੋਬਿੰਦ ਹੈ ਅਵਤਰਿਓ।
ਸੁੰਦਰ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ। ਸੁੰਦਰ ਸਰੂਪ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਗਟ ਹੋਏ ਹਨ।
ਸਵਈਆ ਗੋਰ ਦੁਰਾਵਤ ਗੋਦ ਗਣੇਸ਼।
ਉਧਰ ਆਪਣੀ ਗੋਦ ਦੇ ਵਿੱਚ ਪਾਰਵਤੀ ਗਣੇਸ਼ ਨੂੰ ਲੁਕੋ ਲੈਂਦੀ ਆ ਮਹਾਰਾਜ ਜੀ ਤੋਂ ਭੈ ਭੀਤ ਹੋ ਕੇ।
ਅੰਗ ਵਿਭੂਤ ਮਹੇਸ਼ ਮਲੈ ਨਿਤ।
ਉਧਰ ਸ਼ਿਵ ਜੀ ਆਪਣੇ ਸਰੀਰ ਦੇ ਉੱਤੇ ਸਵਾਹ ਮਲ ਮਲ ਕੇ ਆਪਣੇ ਆਪ ਨੂੰ ਭੈ ਭੀਤ ਹੋਇਆ ਜਾਣਦਾ ਹੈ।
ਸ਼ੋਰ ਪਰੇ ਦਿਗ ਪਾਲਨ ਕੈ।
ਉਧਰ ਦਿਗ ਪਾਲ ਜਿਹੜੇ ਨੇ ਉਹਨਾਂ ਦੇ ਕੋਲ ਸ਼ੋਰ ਪਹੁੰਚ ਜਾਂਦਾ ਹੈ।
ਪਾਲਨ ਕੋ ਮਨ ਮਾਏ ਨਹੀਂ ਥਿਤ।
ਜਿਹੜੇ ਧਰਤੀ ਦੇ ਰਾਜੇ ਨੇ ਉਹਨਾਂ ਦੇ ਮਨ ਟਿਕੇ ਨਹੀਂ ਰਹਿੰਦੇ, ਉਹਨਾਂ ਦੇ ਮਨਾਂ ਦੇ ਵਿੱਚ ਵੀ ਡਰ ਤੇ ਭੈ ਹੈ।
ਦੁਆਰ ਮੁੰਦੇ ਪੁਰਸ਼ਤਰਨ ਕੇ ਗੁਰੂ ਗੋਬਿੰਦ ਖਿਆਲ ਹੀ ਖਗ ਗਏ।
ਇਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਸ ਖਿਆਲ ਹੀ ਕਰਦੇ ਨੇ ਆਪਣੇ ਕਿਰਪਾਨ ਵਾਲੇ ਪਾਸੇ, ਤੇ ਉਧਰ ਦੁਸ਼ਮਣਾਂ ਦੇ ਦਰਵਾਜੇ ਬੰਦ ਹੋ ਜਾਂਦੇ ਨੇ ਮਹਿਲਾਂ ਦੇ, ਕਿ ਕਿਤੇ ਦਸਵੇਂ ਪਾਤਸ਼ਾਹ ਨੇ ਹਾਲੇ ਤਾਂ ਖਿਆਲ ਹੀ ਕੀਤਾ, ਕਿਰਪਾਨ ਵੱਲ ਵੇਖਿਆ ਹੀ ਹੈ, ਕਿਤੇ ਕਿਰਪਾਨ ਸੂਤ ਕੇ ਸਾਡੇ ਵੱਲ ਹਮਲਾ ਨਾ ਕਰ ਦੇਣ। ਇੰਨਾ ਭੈ ਤੇ ਡਰ ਦੁਸ਼ਮਣਾਂ ਦੇ ਮਨਾਂ ਚ ਪੈਦਾ ਹੋ ਜਾਂਦਾ ਕਿ ਉਹ ਆਪਣੇ ਮਹਿਲਾਂ ਦੇ ਦਰਵਾਜੇ ਬੰਦ ਕਰ ਲੈਂਦੇ ਹਨ।
ਹੱਥ ਨ ਸਾਥੀ ਸੰਭਾਲ ਸਕੈ ਕੋ।
ਕਹਿੰਦੇ ਕੋਈ ਆਪਣੇ ਨਾਲ ਦੇ ਹਾਥੀਆਂ ਸਾਥੀਆਂ ਨੂੰ ਨਹੀਂ ਸੰਭਾਲ ਸਕਦਾ।
ਚਾਲ ਪਰੈ ਚਤਰੰਗ ਜਮੋ ਚਿਤ,
ਚਤਰੰਗਣ ਫੌਜ ਨੂੰ ਨਹੀਂ ਆਪਣੇ ਆਪ ਨੂੰ ਸੰਭਾਲ ਸਕਦੇ। ਚਾਰ ਪ੍ਰਕਾਰ ਦੀ ਫੌਜ ਹੁੰਦੀ ਹੈ, ਉਹ ਆਪਣੇ ਆਪ ਨੂੰ ਨਹੀਂ ਸੰਭਾਲ ਪਾਉਂਦੇ। ਜਦੋਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਿਤੇ ਮਾੜਾ ਜਿਹਾ ਖਿਆਲ ਵੀ ਕਰ ਲੈਣ ਆਪਣੀ ਤੇਗ ਵੱਲ,
ਛਪੈ ਛੰਦ ਬਨ ਟੁੱਟਤ ਗਿਰ ਫਟਦ ਛੁੱਟਤ ਧੀਰਜ ਸੋ ਧਰਨ ਤਨ।
ਕਹਿੰਦੇ ਬਨ ਟੁੱਟ ਜਾਂਦੇ ਨੇ, ਜੰਗਲ ਟੁੱਟ ਜਾਂਦੇ ਨੇ, ਪਹਾੜ ਫਟ ਜਾਂਦੇ ਨੇ, ਔਰ ਧਰਤੀ ਦਾ ਧੀਰਜ ਛੁੱਟ ਜਾਂਦਾ। ਜਿਹੜੇ ਧਰਤੀ ਤੇ ਰਹਿਣ ਵਾਲੇ ਤਨ ਮਨੁੱਖ ਨੇ ਉਹਨਾਂ ਦੇ ਧੀਰਜ ਟੁੱਟ ਜਾਂਦੇ ਨੇ, ਛੁੱਟ ਜਾਂਦੇ ਨੇ।
ਦਿਗਜ ਦਿਗ ਕਲ ਮਲਤ ਹਲਤ ਤਲ ਸ਼ੇਖ ਨਾਗ ਮਨ।
ਔਰ ਵੱਡੇ ਵੱਡੇ ਜਿਹੜੇ ਦਿੱਗਜ ਨੇ, ਜਿਹਨਾਂ ਨੇ ਦਿਸ਼ਾਵਾਂ ਜਿੱਤੀਆਂ ਹੋਈਆਂ ਨੇ, ਜਾਂ ਦਿਗਪਾਲ ਨੇ, ਉਹ ਵੀ ਕਲਮਲਤ ਡਰ ਜਾਂਦੇ ਨੇ, ਭੈ ਭੀਤ ਹੋ ਜਾਂਦੇ ਨੇ। ਸ਼ੇਸ਼ ਨਾਗ ਵੀ ਧਰਤੀ ਦੇ ਥੱਲੇ ਆਪਣਾ ਸਿਰ ਹਿਲਾਉਣਾ ਸ਼ੁਰੂ ਕਰ ਦਿੰਦਾ ਡਰ ਨਾਲ।
ਉਡੈ ਰੇਨ ਹੈ ਖੁਰਨ ਸੂਰ ਬਰ ਕਹੋ ਲੁਕ ਗਏ।
ਜਦੋਂ ਸੂਰਮਿਆਂ ਦੇ ਘੋੜਿਆਂ ਦੇ ਖੁਰਾਂ ਨਾਲ ਮਿੱਟੀ ਆਕਾਸ਼ ਵਿਚ ਉੱਡਦੀ ਹੈ ਤੇ ਆਕਾਸ਼ ਵਿਚ ਚਮਕਦਾ ਹੋਇਆ ਸੂਰਜ ਵੀ ਵਿੱਚ ਕਿਤੇ ਲੁਕ ਜਾਂਦਾ, ਛਿਪ ਜਾਂਦਾ, ਮਾਨੋ ਸੂਰਜ ਵੀ ਡਰ ਕਰਕੇ ਲੁਕ ਗਿਆ ਹੋਵੇ।
ਬਭੀਸ਼ਣ ਭੈਰਤ ਮੂੰਦਗੜ ਦੁਆਰ ਦੁਰਤ ਭਇਓ।
ਔਰ ਉਧਰ ਬਭੀਸ਼ਣ ਵੀ ਡਰ ਜਾਂਦਾ, ਭੈ ਭੀਤ ਹੋ ਜਾਂਦਾ, ਆਪਣੇ ਕਿਲੇ ਦੇ ਦਰਵਾਜੇ ਬੰਦ ਕਰ ਲੈਂਦਾ ਔਰ ਆਪਣੇ ਕਿਲੇ ਦੀ ਕਿਸੇ ਕੰਧਰਾ ਵਿਚ ਜਾ ਕੇ ਲੁਕ ਜਾਂਦਾ ਡਰ ਦੇ ਨਾਲ।
ਕਰ ਗਏ ਕਿਰਪਾਨ ਗੋਬਿੰਦ ਗੁਰੂ ਜਬ ਸੋਲੈ ਪੱਖਰ ਸਜਿਤ।
ਕਦੋਂ ਇਹ ਸਾਰਾ ਕੁਝ ਹੁੰਦਾ? ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਹੱਥ ਚ ਕਿਰਪਾਨ ਧਾਰਨ ਕਰਕੇ ਆਪਣੇ ਘੋੜੇ ਤੇ ਸਵਾਰ ਹੋ ਕੇ ਸੱਜ ਕੇ ਬੈਠਦੇ ਨੇ ਤੇ ਉਸ ਵਕਤ ਉੱਪਰ ਜੋ ਕੁਝ ਦੱਸਿਆ ਇਹ ਸਾਰਾ ਵਰਤਾਰਾ ਵਰਤ ਜਾਂਦਾ ਹੈ।
ਕਲ ਮਲਤ ਹਰਤ ਪੁਰ ਚੱਕਵੈ ਸੁਗਰਨ ਛੱਡ ਕਰਤੇ ਭਜਤ।
ਸਾਰੀ ਧਰਤੀ ਇੱਕ ਵਾਰੀ ਕਲਮਲਾ ਜਾਂਦੀ ਹੈ, ਵੱਡੇ ਵੱਡੇ ਚੱਕਰਵਰਤੀ ਰਾਜਿਆਂ ਦੇ ਡਰ ਮਨ ਦੇ ਵਿੱਚ ਬਣ ਜਾਂਦੇ ਨੇ ਔਰ ਆਪਣੇ ਘਰ ਛੱਡ ਕੇ ਘਰਾਂ ਤੋਂ ਬਾਹਰ ਭੱਜ ਜਾਂਦੇ ਹਨ।
ਕਬਿਤ ਸਤਿਗੁਰ ਗਬਾਮਨ ਸਰੂਪ ਹੈ ਨਾ ਉਪਜਿਤ।
ਪ੍ਰਭੂ ਜੀ, ਜੇ ਕਿਤੇ ਸਤਯੁਗ ਦੇ ਵਿੱਚ ਬਾਵਨ ਰੂਪ ਹੋ ਕੇ ਪ੍ਰਗਟ ਨਾ ਹੁੰਦੇ। ਸਤਯੁਗ ਦੇ ਵਿੱਚ ਬਾਵਨ ਅਵਤਾਰ ਹੋਇਆ ਨਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਚਨ ਆਉਂਦਾ ਬਾਵਨ ਅਵਤਾਰ ਦਾ। ਕਹਿੰਦੇ ਜੇ ਸਤਯੁਗ ਦੇ ਵਿੱਚ ਬਾਵਨ ਅਵਤਾਰ ਰੂਪ ਹੋ ਕੇ ਨਾ ਪ੍ਰਗਟ ਹੁੰਦੇ।
ਮਲ ਕਰ ਜਗ ਸੁਰਪੁਰ ਦੈਂਤ ਬਸਤੇ।
ਅੱਜ ਰਾਜੇ ਬਲ ਦੇ ਯੱਗਾਂ ਕਰਕੇ ਸਵਰਗਪੁਰੀ ਵਿੱਚ ਰਾਕਸ਼ਾਂ ਨੇ ਵਸਣਾ ਸੀ, ਦੇਵਤਿਆਂ ਨੇ ਨਹੀਂ, ਕਿਉਂਕਿ ਰਾਜਾ ਬਲ ਦਾਨਵਾਂ ਦਾ ਰਾਜਾ ਸੀ ਨਾ, ਉਹ ਯੱਗ ਕਰ ਰਿਹਾ ਸੀ, ਉਹਨੇ ਸਵਰਗ ਜਿੱਤ ਲੈਣੇ ਸੀ ਯੱਗ ਕਰਕੇ। ਕਹਿੰਦੇ ਜੇ ਬਾਵਨ ਰੂਪ ਹੋ ਕੇ ਨਾ ਪ੍ਰਗਟ ਹੁੰਦੇ ਉਸ ਸਮੇਂ ਤੇ ਯੱਗ ਕਰਕੇ ਰਾਜੇ ਬਲ ਨੇ ਸਵਰਗ ਜਿੱਤ ਲੈਣੇ ਸੀ ਤੇ ਅੱਜ ਸਵਰਗਾਂ ਵਿੱਚ ਦਾਨਵਾਂ ਦਾ ਨਿਵਾਸ ਹੋਣਾ ਸੀ, ਦੇਵਤਿਆਂ ਦਾ ਨਹੀਂ।
ਭਨਤ ਸੰਤੋਖ ਸਿੰਘ ਤ੍ਰੇਤੇ ਜੇ ਨਾਰਾਮ ਚੰਦ।
ਕਵੀ ਭਾਈ ਸੰਤੋਖ ਸਿੰਘ ਜੀ ਵੱਲੋਂ ਇਹ ਰਚਿਆ ਜਾ ਰਿਹਾ ਕਵਿਤ। ਕਹਿੰਦੇ ਜੇ ਕਿਤੇ ਤ੍ਰੇਤੇ ਵਿੱਚ ਸ਼੍ਰੀ ਰਾਮ ਚੰਦਰ ਨਾ ਹੁੰਦੇ।
ਰਾਵਣ ਕੋ ਰਾਜ ਕਹੇ ਕੋ ਨਾ ਬਿਨਾਸ਼ਤੇ।
ਰਾਵਣ ਦਾ ਰਾਜ ਕਿਸੇ ਨੇ ਨਹੀਂ ਸੀ ਬਿਨਾਸ਼ਣਾ, ਰਾਵਣ ਦਾ ਰਾਜ ਕਿਸੇ ਕੋਲੋਂ ਵਿਨਾਸ਼ ਨਹੀਂ ਸੀ ਕਰ ਹੋਣਾ।
ਦੁਆਪਰ ਮੈਂ ਸ਼ਿਆਮ ਗਨ ਹੋਤੇ ਨਾ ਕਰਤ ਕੌਣ।
ਜੇ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਨਾ ਹੁੰਦੇ, ਕ੍ਰਿਸ਼ਨ ਜੀ ਪ੍ਰਗਟ ਹੋ ਕੇ ਸ਼ਿਆਮ ਘਨ ਨਾ ਹੁੰਦੇ।
ਦੁਖੀਨ ਕੋ ਦੁੱਖ ਸੁੱਖ ਸੰਤਨ ਕੇ ਵਾਸਤੇ।
ਦੁਖੀਆਂ ਦੇ ਦੁੱਖ ਵਾਸਤੇ ਤੇ ਸੁੱਖ ਸੰਤਾਂ ਨੂੰ ਕਿਹਨੂੰ ਪ੍ਰਾਪਤ, ਕਿਹਨੂੰ ਮਿਲਣਾ ਸੀ, ਕਿਹੜੇ ਕਿਸੇ ਮਹਾਤਮਾ ਸੰਤ ਨੂੰ ਸੁੱਖ ਮਿਲਣਾ ਸੀ।
ਤੈਸੇ ਕਲੀ ਕਾਲ ਮੈਂ ਗੁਰੂ ਰੂਪ ਹੋਵਤ ਨਾ।
ਐਸੇ ਹੀ ਖਾਲਸਾ ਜੀ, ਹੁਣ ਜੇ ਕਲੀ ਕਾਲ ਦੇ ਇਸ ਘੋਰ ਸਮੇਂ ਵਿੱਚ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾ ਹੁੰਦੇ,
ਕੌਣ ਹਿੰਦਵਾਨੇ ਰੱਖ ਧਰਮ ਕੋ ਪ੍ਰਕਾਸ਼ ਤੇ।
ਆ ਜਿਹੜਾ ਹਿੰਦਵਾਇਣ ਕੌਮ ਹੈ, ਇਹਨੂੰ ਕੌਣ ਰੱਖਦਾ, ਇਹਨਾਂ ਦੇ ਧਰਮ ਦਾ ਪ੍ਰਕਾਸ਼ ਕੌਣ ਕਰਦਾ, ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਆ ਹਿੰਦੂ ਵੀ ਇਸ ਧਰਤੀ ਤੇ ਨਾ ਹੁੰਦੇ। ਅੱਜ ਹਿੰਦੂ ਧਰਮ ਟਿਕਿਆ ਹੋਇਆ ਤਾਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਦੌਲਤ ਟਿਕਿਆ ਹੋਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਕਰਕੇ ਟਿਕਿਆ ਹੋਇਆ। ਕੱਲਾ ਹਿੰਦੂ ਧਰਮ ਹੀ ਨਹੀਂ, ਜਿੰਨੇ ਧਰਮ ਨੇ ਸਾਰੇ ਦਸਵੇਂ ਪਾਤਸ਼ਾਹ ਦੀ ਕਿਰਪਾ ਨਾਲ ਹੀ ਟਿਕੇ ਹੋਏ ਨੇ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ ਕੀ ਹੁੰਦਾ? ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਫਿਰ ਇਹ ਵਰਤਾਰਾ ਵਰਤਣਾ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਕਲੀ ਕਾਲ ਦੇ ਸਮੇਂ ਚ ਨਾ ਹੁੰਦੇ ਤੇ ਫਿਰ ਕੌਣ ਹਿੰਦਵਾਨੋ ਰਾਖ ਧਰਮ ਕੋ ਪ੍ਰਕਾਸ਼ ਤੇ, ਇਸ ਹਿੰਦਵਾਣੇ ਦੀ ਪੈਜ ਕੌਣ ਰੱਖਦਾ, ਇਹਨਾਂ ਦੇ ਧਰਮ ਦੀ ਰਾਖੀ ਕੌਣ ਕਰਦਾ?
ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੇ।
ਚੰਦ ਭਾਈ ਸਾਹਿਬ ਨੇ ਦੋ ਵਾਰੀ ਲਿਖਿਆ, ਇੱਕ ਇੱਥੇ ਵੀ ਆਉਂਦਾ ਮੰਗਲਾਂ ਦੇ ਵਿੱਚ ਵੀ ਆਉਂਦਾ ਹੈ। ਕਹਿੰਦੇ ਸਾਰੇ ਹਿੰਦੁਸਤਾਨ ਵਿੱਚ ਏਕਤਾ ਛਾ ਜਾਣੀ ਸੀ। ਛਾਏ ਜਾਤੀ ਏਕਤਾ, ਇਹ ਛੰਦ ਅਕਸਰ ਆਪ ਜੀ ਪੜ੍ਹਦੇ ਹੋ ਸੁਣਦੇ ਹੋ ਤੇ ਸਾਰੀ ਜਾਤੀ ਏਕਤਾ, ਸਾਰੇ ਪਾਸੇ ਏਕਤਾ ਛਾ ਜਾਣੀ ਸੀ। ਏਕਤਾ ਦਾ ਕੀ ਮਤਲਬ ਹੈ? ਏਕਤਾ ਦਾ ਮਤਲਬ ਇੱਕੋ ਧਰਮ ਹੋਣਾ ਸੀ, ਇਸਲਾਮ, ਇੱਕੋ ਹੀ ਨਿਸ਼ਾਨ ਝੂਲਣਾ ਸੀ ਹੈਦਰੀ ਤੇ। ਕਹਿੰਦੇ ਸਾਰੇ ਪਾਸੇ ਏਕਤਾ ਦਾ ਭਾਵ ਇਸਲਾਮ ਧਰਮ ਹੀ ਹੋਣਾ ਸੀ ਔਰ ਅਨੇਕਤਾ ਬਿਲਾਏ ਜਾਤੀ। ਆਹ ਜਿਹੜੀ ਅੱਜ ਵੰਨ ਸੁਵੰਨਤਾ ਨਜ਼ਰ ਆਉਂਦੀ ਹੈ, ਖਾਲਸਾ ਜੀ ਬਗੀਚਾ ਉਹੀ ਸੋਹਣਾ ਲੱਗਦਾ ਜਿਹਦੇ ਚ ਭਾਂਤ ਭਾਂਤ ਦੇ ਫੁੱਲ ਖਿੜੇ ਹੋਣ, ਇੱਕੋ ਤਰ੍ਹਾਂ ਦੇ ਫੁੱਲ ਖਿੜੇ ਹੋਣ, ਇੱਕੋ ਰੰਗ ਦੇ ਫੁੱਲ ਹੋਣ, ਕਿੰਨੇ ਕੁ ਵੇਖੇਗਾ ਬੰਦਾ, ਆਖਿਰਕਾਰ ਮਨ ਅੱਕ ਜਾਂਦਾ ਹੈ। ਇਹ ਸੰਸਾਰ ਬਗੀਚਾ ਹੈ, ਇਸ ਬਗੀਚੇ ਚ ਵੱਖਰੇ ਵੱਖਰੇ ਧਰਮਾਂ ਦੇ ਫੁੱਲ ਖਿੜੇ ਨੇ ਤਾਂ ਹੀ ਸੁੰਦਰ ਲੱਗਦਾ ਹੈ। ਇਹ ਵੰਨ ਸੁਵੰਨਤਾ ਸਮਾਜ ਨੂੰ ਸੰਸਾਰ ਨੂੰ ਚਲਾ ਰਹੀ ਹੈ ਤੇ ਜਿਹਦੇ ਨਾਲ ਲੋਕਾਂ ਅੰਦਰ ਇੱਕ ਦੂਜੇ ਪ੍ਰਤੀ ਖਿੱਚ ਦੀ ਬਿਰਤੀ ਬਣੀ ਰਹਿੰਦੀ ਵੰਨ ਸੁਵੰਨਤਾ ਕਰਕੇ। ਕਹਿੰਦੇ ਨਹੀਂ ਤਾਂ ਇੱਕੋ ਹੀ ਧਰਮ ਹੋਣਾ ਸੀ ਇਸਲਾਮ ਦਾ, ਔਰ ਆ ਜਿਹੜੀ ਅੱਜ ਅਨੇਕਤਾ ਨਜ਼ਰ ਆਉਂਦੀ ਹੈ ਵੱਖੋ ਵੱਖਰਿਆ, ਕਿਤੇ ਜੈਨੀ, ਕਿਤੇ ਬੋਧੀ, ਕਿਤੇ ਜੰਗਮ, ਕਿਤੇ ਹਿੰਦੂ, ਕਿਤੇ ਈਸਾਈ, ਕਿਤੇ ਯਹੂਦੀ, ਕਿਤੇ ਪਾਰਸੀ, ਕਿਤੇ ਆ ਵੱਖਰੇ ਵੱਖਰੇ ਬੈਰਾਗੀ ਸੰਨਿਆਸੀ ਸਾਧੂ ਕਿੰਨੇ ਨੇ, ਇਹ ਨਜ਼ਰ ਆ ਰਹੇ ਨੇ ਤਾਂ ਦਸਵੇਂ ਪਾਤਸ਼ਾਹ ਦੀ ਕਿਰਪਾ ਕਰਕੇ। ਨਕਸ਼ਾ ਬੰਨ ਰਹੇ ਨੇ ਭਾਈ ਸੰਤੋਖ ਸਿੰਘ ਜੀ, ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ ਕੀ ਹੁੰਦਾ? ਕਹਿੰਦੇ ਏਕਤਾ ਛਾ ਜਾਣੀ ਸੀ। ਇਹ ਜਿਹੜੀ ਅੱਜ ਵੰਨ ਸੁਵੰਨਤਾ ਅਨੇਕਤਾ ਨਜ਼ਰ ਆ ਰਹੀ ਹੈ, ਵੱਖੋ ਵੱਖਰੇ ਧਰਮ ਨਜ਼ਰ ਆ ਰਹੇ ਨੇ, ਮਜ਼ਹਬ ਨਜ਼ਰ ਆ ਰਹੇ ਨੇ, ਇਹ ਅਨੇਕਤਾ ਖਤਮ ਹੋ ਜਾਣੀ ਸੀ।
ਹੋਤੀ ਕੁਚੀਲਤਾ ਕਿਤਾਬਨ ਕੁਰਾਨ ਕੇ।
ਕਹਿੰਦੇ ਕੇਵਲ ਕਿਤਾਬਾਂ ਤੇ ਕੁਰਾਨਾਂ ਦੀ, ਕਿਤਾਬ ਮੁਸਲਮਾਨਾਂ ਦੇ ਹੀ ਗ੍ਰੰਥ ਨੇ ਨਾ, ਚਾਰ ਕਿਤਾਬ ਕੁਰਾਨ ਆਦਿਕ, ਕਹਿੰਦੇ ਇਹਨਾਂ ਦੀ ਕੁਚੀਲਤਾ ਹੋਣੀ ਸੀ, ਇਹਨਾਂ ਦਾ ਜਿਹੜਾ ਛੋਟਾ ਜਿਹਾ ਸਿਧਾਂਤ ਹੈ। ਨਹੀਂ ਤਾਂ ਹਿੰਦੁਸਤਾਨ ਦੇ ਵੱਖੋ ਵੱਖਰੇ ਹਿੰਦੁਸਤਾਨ ਧਰਮ ਸ਼ਾਸਤਰਾਂ ਦੇ ਵੱਖੋ ਵੱਖਰੇ ਸਿਧਾਂਤ ਨੇ, ਬੜੀ ਬੜੀ ਡੂੰਘੀ ਫਿਲਾਸਫੀ ਹੈ ਤੇ ਕਹਿੰਦੇ ਕੇਵਲ ਇਹਨਾਂ ਦੀ ਫਿਲਾਸਫੀ ਚੱਲਣੀ ਸੀ। ਇਹਨਾਂ ਨੇ ਕਹਿਣਾ ਸੀ ਸੱਤਵੇਂ ਆਕਾਸ਼ ਤੇ ਖੁਦਾ ਅੱਗੇ ਹੈ ਹੀ ਨਹੀਂ ਕੁਝ, ਇੱਥੇ ਤੱਕ ਹੀ ਫਿਲਾਸਫੀ ਇਹਨਾਂ ਦੀ ਘੁੰਮਣੀ ਸੀ, ਇਹਨਾਂ ਦੀ ਕੁਰਾਨ ਤੇ ਇਹਨਾਂ ਦੀਆਂ ਕਿਤਾਬਾਂ ਦੀ ਕੁਚੀਲਤਾ ਚੱਲਣੀ ਸੀ।
ਪਾਪ ਹੀ ਪਰ ਪੱਕ ਜਾਤੇ ਧਰਮ ਤਸਕ ਜਾਤੇ।
ਪਾਪ ਹੀ ਪੱਕ ਜਾਣੇ ਸੀ ਸਾਰੇ ਪਾਸੇ, ਪਾਪ ਹੀ ਪਰਪੱਕ ਹੋ ਜਾਣੇ ਸਨ, ਧਰਮ ਤਸਕ ਜਾਣੇ ਸਨ ਸਾਰੇ, ਧਰਮ ਗਰਕ ਹੋ ਜਾਣੇ ਸਨ।
ਵਰਨ ਗਰਕ ਜਾਤੇ ਸਹਿਤ ਵਿਧਾਨ ਕੇ।
ਜਿੰਨੇ ਵਰਣ ਨੇ ਅੱਜ ਨਜ਼ਰ ਆਉਂਦੇ ਵਰਣ ਗਰਕ ਜਾਣੇ ਸਨ। ਅੱਜ ਕਹਿੰਦੇ ਨੇ ਜੀ ਇਹ ਖੱਤਰੀ ਆਏ, ਬ੍ਰਾਹਮਣ ਆਏ, ਸ਼ੂਦਰ ਆਏ, ਵੈਸ਼ ਹੈ, ਫਿਰ ਕੋਈ ਵਰਣ ਹੋਣਾ ਸੀ ਮੁਸਲਮਾਨ। ਇਹ ਸਾਰੇ ਵਰਨ ਖਤਮ ਹੋ ਜਾਣੇ ਸਨ, ਇਹ ਸਾਰੇ ਵਰਨ ਡੁੱਬ ਜਾਣੇ ਸਨ। ਵਿਧਾਤੇ ਦੀ ਰਚੀ ਹੋਈ ਵਿਧੀਆਂ ਸਹਿਤ ਕੁਦਰਤ ਜਿਹੜੀ ਹੈ ਇਹਦਾ ਰੂਪ ਰੰਗ ਅੱਜ ਕੁਝ ਹੋਰ ਹੀ ਹੋਣਾ ਸੀ।
ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ।
ਵੱਡੇ ਵੱਡੇ ਦੇਵੀ ਦੇਵਤਿਆਂ ਦੇ ਵੱਡੇ ਵੱਡੇ ਦਿਓਰੇ ਆ ਵੱਖੋ ਵੱਖਰੇ ਮੰਦਰ ਨਜ਼ਰ ਆਉਂਦੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੰਦਰ ਨਹੀਂ ਸਨ ਹੋਣੇ, ਅੱਜ ਵੀ ਸੈਂਕੜੇ ਮੰਦਰ ਨੇ ਜਿਨ੍ਹਾਂ ਮੰਦਰਾਂ ਨੂੰ ਢਾ ਕੇ ਉਹਨਾਂ ਦੀਆਂ ਥਾਵਾਂ ਤੇ ਮਸੀਤਾਂ ਖੜੀਆਂ ਕੀਤੀਆਂ ਗਈਆਂ, ਹਾਲੇ ਵੀ ਉਹ ਵਿਵਾਦ ਦਾ ਵਿਸ਼ਾ ਬਣੇ ਹੋਏ ਨੇ। ਬਹੁਤ ਸਾਰੇ ਮੰਦਰ ਢਾ ਦਿੱਤੇ ਗਏ ਔਰੰਗਜ਼ੇਬ ਦੇ ਸਮੇਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਭਾਈ ਕੀ ਹੁੰਦਾ? ਆਹ ਜਿਹੜੇ ਦੇਵੀ ਦੇਵਤਿਆਂ ਦੇ ਵੱਡੇ ਵੱਡੇ ਸ਼ਿਵ ਦੁਆਲੇ, ਆਹ ਵੱਡੇ ਵੱਡੇ ਮੰਦਰ ਨਜ਼ਰ ਆਉਂਦੇ ਨੇ, ਇਹ ਮੰਦਰ ਖਤਮ ਹੋ ਜਾਣੇ ਸਨ।
ਰੀਤ ਮਿਟ ਜਾਤੀ ਕਥਾ ਵੇਦਨ ਪੁਰਾਣ ਕੇ।
ਮਰਿਆਦਾ ਹੀ ਮਿਟ ਜਾਣੀ ਸੀ, ਕਥਾ ਮਿਟ ਜਾਣੀ ਸੀ। ਆ ਵੇਦਾਂ ਪੁਰਾਣਾਂ ਦੀ ਕਥਾ ਕਿਹਨੇ ਕਰਨੀ ਸੀ?
ਕਿੱਥੇ ਹੋਣੇ ਸੀ, ਵੇਦ ਕਿੱਥੇ ਪੜ੍ਹੇ ਜਾਣੇ ਸਨ, ਕਿੱਥੇ ਪੁਰਾਣਾਂ ਦੀ ਕਥਾ ਹੋਣੀ ਸੀ, ਰੀਤ ਹੀ ਮਿਟ ਜਾਣੀ ਸੀ, ਕਥਾ ਹੀ ਮਿਟ ਜਾਣੀ ਸੀ ਵੇਦਾਂ ਤੇ ਪੁਰਾਣਾਂ ਦੀ।
ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਦਾਨ ਕੇ।
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਪਾਵਨ ਪਵਿੱਤਰ ਨੇ, ਪਰਮ ਸੂਰਮੇ ਹਨ, ਬਹਾਦਰ ਨੇ, ਯੋਧੇ ਹਨ, ਅਗਰ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਮੂਰਤ ਨਾ ਹੁੰਦੀ, ਦਸਵੇਂ ਪਾਤਸ਼ਾਹ ਨਾ ਹੁੰਦੇ, ਤੇ ਉੱਪਰ ਜੋ ਵਰਤਾਰਾ ਦੱਸਿਆ ਇਹ ਵਰਤਾਰਾ ਹਿੰਦੁਸਤਾਨ ਵਿੱਚ ਵਰਤ ਜਾਣਾ ਸੀ।
ਬੋਲੇ
ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਆਹ ਵਰਤਾਰਾ ਸੰਸਾਰ ਚ ਵਰਤ ਜਾਣਾ ਸੀ। ਏਕਤਾ ਹੀ ਹੋਣੀ ਸੀ, ਭਾਵ ਇੱਕੋ ਹੀ ਧਰਮ ਹੋਣਾ ਸੀ ਇਸਲਾਮ ਦਾ। ਅੱਜ ਵੰਨ ਸੁਵੰਨਤਾ ਨਜ਼ਰ ਨਹੀਂ ਸੀ ਆਉਣੀ, ਅੱਜ ਅਨੇਕਤਾ ਨਜ਼ਰ ਨਹੀਂ ਸੀ ਆਉਣੀ। ਅੱਜ ਆ ਜਿਹੜੇ ਵੱਖਰੇ ਵੱਖਰੇ ਥਾਵਾਂ ਤੇ ਕਿਤੇ ਤਾਂ ਕੋਈ ਅਜ਼ਾਮ ਦੇ ਰਿਹਾ, ਕਿਤੇ ਕੋਈ ਟੱਲ ਖੜਕਾ ਰਿਹਾ, ਕਿਤੇ ਕੋਈ ਸਿੰਘੀ ਵਜਾ ਰਿਹਾ, ਕਿਤੇ ਕੋਈ ਮੱਠ ਵਿੱਚ ਬੈਠਾ ਭਗਤੀ ਕਰ ਰਿਹਾ, ਕਿਤੇ ਕੋਈ ਮੰਦਿਰ ਵਿੱਚ ਬੈਠਾ ਭਗਤੀ ਕਰ ਰਿਹਾ, ਕਿਤੇ ਕੋਈ ਚਰਚ ਵਿੱਚ ਬੈਠਾ ਭਗਤੀ ਕਰ ਰਿਹਾ। ਇੱਕੋ ਹੀ ਥਾਂ ਹੋਣੀ ਸੀ ਮਸੀਤ, ਤੇ ਉਹਨਾਂ ਥਾਵਾਂ ਤੇ ਪੰਜ ਵਕਤ ਕੇਵਲ ਨਮਾਜ਼ ਹੀ ਪੜ੍ਹੀ ਜਾਣੀ ਸੀ। ਇੱਕੋ ਜਿਹਾ ਹੀ ਮਾਹੌਲ ਹੋਣਾ ਸੀ ਜਿੱਧਰ ਵੀ ਚਲੇ ਜਾਂਦੇ, ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ। ਅੱਜ ਇਹ ਵੰਨ ਸੁਵੰਨਤਾ ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਹੈ। ਅੱਜ ਇਸ ਹਿੰਦੁਸਤਾਨ ਦੀ ਧਰਤੀ ਤੇ ਖਿੜੇ ਹੋਏ ਵੱਖੋ ਵੱਖਰੇ ਫੁੱਲ ਜਿਹੜੇ ਨਜ਼ਰ ਆ ਰਹੇ ਨੇ, ਇਹਨਾਂ ਫੁੱਲਾਂ ਦੇ ਮਾਲੀ, ਇਹਨਾਂ ਫੁੱਲਾਂ ਦੀ ਬਗੀਚੀ ਨੂੰ, ਬਾਗਬਗਾਨ ਨੂੰ ਅਗਰ ਕੋਈ ਖਿਡਾਉਣ ਵਾਲਾ ਹੈ ਤਾਂ ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ।
ਰਾਮ ਛਤਰੀ ਬੰਦ ਪਰ ਰਾਮ ਦਸ ਕੰਧ ਪਰ,
ਜਿਵੇਂ ਪਰਸ ਰਾਮ ਨੇ ਛਤਰੀਆਂ ਨੂੰ ਬੰਨ ਲਿਆ, ਪਰਸ ਰਾਮ ਜਿਵੇਂ ਛਤਰੀਆਂ ਦੇ ਉੱਤੇ ਬਲੀ ਸੀ, ਉਹਨੇ ਛਤਰੀ ਮਾਰੇ ਨਾ ਇੱਕੀ ਵਾਰੀ, ਕਹਿੰਦੇ ਛਤਰੀਆਂ ਨੂੰ ਖਤਮ ਕੀਤਾ ਉਹਨੇ, ਇੱਕੀ ਵਾਰ ਛਤਰੀਆਂ ਦਾ ਨਾਸ ਕੀਤਾ। ਕਹਿੰਦੇ ਜਿਵੇਂ ਰਾਮ ਪਰਸ ਰਾਮ ਛਤਰੀਆਂ ਦੇ ਉੱਤੇ ਬਲੀ ਸੀ, ਰਾਮ ਦਸ ਕੰਧ ਪਰ, ਤੇ ਸ਼੍ਰੀ ਰਾਮ ਚੰਦਰ ਜਿਵੇਂ ਦਸ ਸਿਰਾਂ ਵਾਲੇ ਰਾਵਣ ਦੇ ਉੱਤੇ ਬਲੀ ਸਨ।
ਰਾਮ ਜਰਾ ਸਿੰਧ ਪਰ ਤ੍ਰੈਜੀਉ ਨਰ ਸਿੰਘ,
ਸ਼੍ਰੀ ਬਲਰਾਮ ਜਿਵੇਂ ਜਰਾ ਸਿੰਧ ਦੇ ਉੱਤੇ ਬਲਵਾਨ ਸਨ। ਕਹਿੰਦੇ ਜਿਹੜੇ ਤਿੰਨੇ ਨੇ ਇਹ ਨਰਾਂ ਦੇ ਵਿੱਚ ਸਿੰਘ ਨੇ, ਭਾਵ ਜਿੰਨੇ ਨਰ ਹੋਏ ਨੇ ਉਹਨਾਂ ਨਰਾਂ ਦੇ ਵਿੱਚੋਂ ਇਹਨਾਂ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ।
ਰੁਦਰ ਜਿਉ ਮਾਰ ਪਰ ਬੈਨ ਤੇ ਮਾਰ ਪਰ,
ਜਿਵੇਂ ਸ਼ਿਵ ਜੀ ਨੇ ਕਾਮ ਦੇ ਉੱਤੇ ਫਤਿਹ ਪ੍ਰਾਪਤ ਕੀਤੀ, ਕਾਮ ਦੇ ਉੱਤੇ ਜਿਵੇਂ ਸ਼ਿਵ ਜੀ ਬਲਵਾਨ ਹੈ, ਬੈਨ ਤੇ ਮਾਰ ਪਰ, ਮਾਰ ਨਾਮ ਸੱਪ ਦਾ ਵੀ ਹੁੰਦਾ, ਵੇਖੋ ਮਾਰ ਨਾਮ ਕਾਮ ਦਾ ਵੀ ਹੁੰਦਾ, ਮਾਰ ਨਾਮ ਸੱਪ ਦਾ ਵੀ ਹੁੰਦਾ। ਵੇਖੋ ਕਵਿਤਾ ਦਾ ਕਿੰਨਾ ਸੁੰਦਰ ਕਮਾਲ ਹੈ ਇੱਥੇ ਭਾਈ ਸਾਹਿਬ ਦੀ ਕਵਿਤਾ ਦਾ। ਕਹਿੰਦੇ ਜਿਵੇਂ ਰੁਦਰ ਸ਼ਿਵ ਜੀ ਕਾਮ ਦੇ ਉੱਤੇ ਔਰ ਬੈਨ ਤੇ ਕਹਿੰਦੇ ਨੇ ਗਰੜ ਨੂੰ, ਗਰੜ ਜਿਵੇਂ ਮਾਰ ਨਾਮ ਹੈ ਸੱਪ ਦਾ, ਸੱਪ ਦਾ ਕਹਿੰਦੇ ਸੱਪ ਦੇ ਉੱਤੇ ਜਿਵੇਂ ਕਹਿੰਦੇ ਗਰੜ ਦੀ ਮਾਰ ਪੈਂਦੀ ਹੈ।
ਪੌਣ ਦੀਪ ਮਾਰ ਪਰ ਮਾਰ ਪਰ ਸਿੰਘ,
ਫਿਰ ਅੱਗੇ ਪੌਣ ਦੀਪ ਮਾਰ ਪਰ, ਇੱਕ ਦੀਪ ਮਾਰ, ਦੀਪ ਮਾਲਾ ਕਹਿੰਦੇ ਨੇ ਜਿਹਨੂੰ, ਕਹਿੰਦੇ ਹਵਾ ਜਿਵੇਂ ਦੀਵਿਆਂ ਦੀ ਮਾਲਾ ਦੇ ਉੱਤੇ ਬੜੀ ਬਲੀ ਹੁੰਦੀ, ਬੁਝਾ ਕੇ ਰੱਖ ਦਿੰਦੀ ਨਾ ਦੀਵਿਆਂ ਦੀ ਮਾਲਾ ਨੂੰ, ਕਹਿੰਦੇ ਪੌਣ ਹਵਾ ਜਿਵੇਂ ਦੀਪ ਮਾਲਾ ਦੇ ਉੱਤੇ ਮਾਰ ਪਰ ਸਿੰਘ ਪਰ, ਮਾਰ ਨਾਮ ਸ਼ਿਕਾਰ ਦਾ ਵੀ ਹੁੰਦਾ ਹੈ। ਕਹਿੰਦੇ ਸ਼ਿਕਾਰ ਦੇ ਉੱਤੇ ਜਿਵੇਂ ਬੱਬਰ ਸ਼ੇਰ ਦੀ ਝਪਟ ਹੁੰਦੀ ਹੈ।
ਸੂਰ ਤਮ ਬ੍ਰਿੰਦ ਪਰ ਸੂਰ ਤਣ ਰੁੰਦੁੰਦ ਪਰ,
ਕਹਿੰਦੇ ਸੂਰਜ ਜਿਵੇਂ ਹਨੇਰੇ ਦੇ ਉੱਤੇ ਬਲੀ ਹੁੰਦਾ ਹੈ, ਤੇ ਜਿਵੇਂ ਸੂਰਮਾ ਜੰਗ ਦੇ ਮੈਦਾਨ ਦੇ ਵਿੱਚ ਬਲੀ ਹੁੰਦਾ ਹੈ।
ਸੂਰ ਦਿੱਤੀ ਨੰਦ ਪਰ ਦੂਜੋ ਨਰ ਸਿੰਘ,
ਔਰ ਸੂਰ ਦਿੱਤੀ ਦਾ ਮਤਲਬ ਹੁੰਦਾ ਹੈ ਹਿਰਣਾ ਕਸ਼ਪ, ਹਿਰਣਾ ਕਸ਼ਪ ਦੇ ਉੱਤੇ ਕਹਿੰਦੇ ਮਾਨੋ ਜਿਵੇਂ ਬ੍ਰਹਮ ਅਵਤਾਰ ਦਾ ਬੜਾ ਜ਼ੋਰ ਸੀ, ਔਰ ਦੂਜਾ ਉਹਦਾ ਭਰਾ ਸੀ ਹਿਰਣਾਕਸ਼, ਉਹਦੇ ਤੇ ਜਿਵੇਂ ਨਰ ਸਿੰਘ ਬਲੀ ਸੀ।
ਕਾਲ ਸਰਬੰਸ ਪਰ ਦਾਵਾ ਬਨ ਬੰਸ ਪਰ,
ਜਿਵੇਂ ਕਾਲ ਸਾਰਿਆਂ ਦੇ ਉੱਤੇ ਬਲੀ ਹੈ, ਕਾਲ ਸਾਰਿਆਂ ਦੇ ਉੱਤੇ ਬਲੀ, ਕਾਲ ਦਾ ਤਾਂ ਸਾਰਿਆਂ ਤੇ ਹੀ ਜ਼ੋਰ ਚੱਲਦਾ ਨਾ, ਕਾਲ ਸਾਰਿਆਂ ਦੇ ਉੱਤੇ ਬਲੀ ਹੈ, ਤੇ ਜਿਵੇਂ ਦਾਵਾ ਅਗਨ ਬਾਂਸ ਦੇ ਜੰਗਲਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਦਾਵਾ ਅਗਨ ਜਿਵੇਂ ਬਾਂਸਾਂ ਦੇ ਜੰਗਲ ਦੇ ਉੱਤੇ ਬੜੀ ਹਾਵੀ ਹੁੰਦੀ ਹੈ।
ਤਿਉ ਮਲੇਚ ਬੰਸ ਪਰ ਸ਼੍ਰੀ ਗੋਬਿੰਦ ਸਿੰਘ,
ਇਸੇ ਤਰ੍ਹਾਂ ਮਲੇਛਾਂ ਦੀ ਬੰਸ ਉੱਤੇ ਆ ਜਿਹੜੇ ਮਲੇਸ਼ ਨੇ ਤੁਰਕ ਰਾਜ ਕਰਨ ਵਾਲੇ ਜ਼ਾਲਮ ਜ਼ੁਲਮ ਦਾ ਰਾਜ ਕਰਨ ਵਾਲੇ ਉਹਨਾਂ ਮਲੇਛਾਂ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਲੀ ਹਨ, ਉਹਨਾਂ ਉੱਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਲੀ ਹਨ। ਜਿਵੇਂ ਉੱਪਰ ਉਦਾਹਰਣਾਂ ਦਿੱਤੀਆਂ ਨੇ ਨਾ ਕਿ ਜਿਵੇਂ ਪਰਸ ਰਾਮ ਛੱਤਰੀਆਂ ਤੇ ਬਲੀ ਹੈ ਤੇ ਰਾਵਣ ਦੇ ਉੱਤੇ ਰਾਮ ਬਲੀ ਹੈ, ਗਰੜ ਜਿਹੜਾ ਉਹ ਸੱਪ ਦੇ ਉੱਤੇ ਬਲੀ ਹੈ, ਹਵਾ ਜਿਹੜੀ ਆ ਉਹ ਦੀਪ ਦੀ ਮਾਲਾ ਦੇ ਉੱਤੇ ਬਲੀ ਹੈ। ਕਹਿੰਦੇ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹਨਾਂ ਮਲੇਛਾਂ ਦੇ ਉੱਤੇ ਬਲਵਾਨ ਹਨ। ਇਹ ਜਿਹੜੇ ਛੰਦ ਨੇ ਦੋ ਤਿੰਨ ਪਿੱਛੇ ਆਏ ਨੇ ਛੰਦ, ਇਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੇ ਰਚੇ ਹੋਏ ਨੇ ਤਿੰਨ ਛੰਦ, ਬੜੇ ਸੁੰਦਰ ਢੰਗ ਨਾਲ, ਕਿਉਂਕਿ ਭਾਈ ਸਾਹਿਬ ਵੀ ਕਮਾਲ ਦੇ ਕਵੀ ਨੇ ਭਾਈ ਸੰਤੋਖ ਸਿੰਘ ਜੀ। ਜਦੋਂ ਕਵੀ ਕਵਿਤਾ ਰਚਦੇ ਨੇ ਉਹਨਾਂ ਨੂੰ ਵੇਖ ਕੇ ਇਹਨਾਂ ਨੂੰ ਵੀ ਹੁਲਾਸ ਆ ਜਾਂਦਾ, ਇਹਨਾਂ ਨੂੰ ਵੀ ਚਾਓ ਆ ਜਾਂਦਾ ਵੀ ਮੈਂ ਵੀ ਗੁਰੂ ਸਾਹਿਬ ਦਾ ਜਸ ਗਾਵਾਂ, ਤੇ ਫਿਰ ਵਿੱਚ ਆਪ ਵੀ ਆਪਣੇ ਛੰਦ ਲਿਖ ਦਿੰਦੇ ਗੁਰੂ ਸਾਹਿਬ ਦਾ ਜਸ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਨ।
ਦੋਹੇਰਾ ਸ੍ਰੀ ਗੁਰ ਦਸੋਂ ਸਰੂਪ ਕੀ ਮਹਿਮਾ ਮਹਾਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਦਸ ਸਰੂਪ ਨੇ ਮਹਾਰਾਜ ਜੀ ਦੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਦਸੋਂ ਦੇ ਦਸੋਂ ਸਰੂਪਾਂ ਦੀ ਵੱਡੀ ਭਾਰੀ ਮਹਿਮਾ ਹੈ। ਗੁਰੂ ਨਾਨਕ ਸਾਹਿਬ ਦੀ ਜਿੰਨੀ ਮਹਿਮਾ ਓਨੀ ਮਹਿਮਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੋਈ ਫਰਕ ਨਹੀਂ ਹੈ। ਦਸਾਂ ਪਾਤਸ਼ਾਹੀਆਂ ਦੀ ਮਹਿਮਾ ਇੱਕੋ ਸਮਾਨ ਇੱਕੋ ਬਰਾਬਰ ਹੈ।
ਕਹਿਤ ਜਥਾ ਮਤ ਜੇ ਸੁਕਵੇ ਪਟਤ ਸੁਨਤ ਦੁਖਾਨ।
ਸਿਆਣੇ ਕਵੀ ਨੇ ਉਹ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ, ਗੁਰੂ ਸਾਹਿਬ ਦੀ ਵਡਿਆਈ ਕਰਦੇ ਨੇ, ਔਰ ਜਿਹੜੇ ਤੁਹਾਡੇ ਵਰਗੇ ਗੁਰਮੁਖ ਪਿਆਰੇ ਗੁਰਸਿੱਖ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਦਾ ਜਸ ਪੜ੍ਹ ਕੇ ਸੁਣ ਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਸੀਪਨਾ ਸਿੰਧ ਉਲੀਚੀਏ ਰਾਜਕਨ ਗਿਨੇ ਨਾ ਜਾਏ।
ਕਹਿੰਦੇ ਗੁਰੂ ਸਾਹਿਬ ਦਾ ਜਸ ਬੜਾ ਵੱਡਾ ਹੈ, ਇੱਕ ਨਿੱਕੀ ਜਿਹੀ ਸਿੱਪੀ ਚ ਸਮੁੰਦਰ ਨੂੰ ਨਹੀਂ ਸਿੰਚ ਸਕਦੇ। ਸਿੱਪੀ ਕਿੰਨੀ ਕੁ ਹੁੰਦੀ ਹੈ, ਉਹਦੇ ਚ ਆਪਾਂ ਸਾਰੇ ਸਮੁੰਦਰ ਨੂੰ ਨਹੀਂ ਦਲੀਚ ਸਕਦੇ, ਸਾਰੇ ਸਮੁੰਦਰ ਨੂੰ ਉਹਦੇ ਵਿੱਚ ਨਹੀਂ ਆਪਾਂ ਭਰ ਸਕਦੇ। ਤੇ ਜਿਵੇਂ ਰੇਤਾ ਦੇ ਕਣ, ਰੇਤ ਪਈ ਹੋਵੇ ਨਾ ਉਹਦੇ ਕਣ ਹੁੰਦੇ ਨੇ ਬਰੀਕ ਬਰੀਕ, ਉਹ ਗਿਣੇ ਨਹੀਂ ਜਾਂਦੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਮਹਿਮਾ ਪਾਰ ਨਾ ਪਾਏ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰਾਂ ਦੀ ਮਹਿਮਾ ਦਾ ਵੀ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ, ਮਹਾਰਾਜ ਜੀ ਦੀ ਵੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਹਿਬ ਜੀ ਦੀ ਮਹਿਮਾ ਪਰੇ ਤੋਂ ਪਰੇ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹੇ ਪ੍ਰਭੂ ਤੇਰੇ ਕਿਹੜੇ ਕਿਹੜੇ ਗੁਣ ਗਾਈਏ ਕਹੀਏ, ਤੂੰ ਬੇਅੰਤ ਗੁਣਾਂ ਦਾ ਅਥਾ ਸਵਾਮੀ ਮਾਲਕ ਹੈ, ਤੇਰੇ ਗੁਣਾਂ ਦਾ ਅੰਤ ਨਾ ਕਿਸੇ ਨੇ ਪਹਿਲਾਂ ਪਾਇਆ ਨਾ ਪਾ ਸਕਦਾ, ਅੰਤ ਨਾ ਪਾਵਤ ਦੇਵ ਸਭੈ ਮੋਨ। ਇੰਦਰ ਮਹਾ ਸ਼ਿਵ ਜੋਗ ਕਰੀ, ਸਾਰਿਆਂ ਨੇ ਮਹਾਰਾਜ ਆਪ ਜੀ ਦਾ ਅੰਤ ਪਾਉਣਾ ਚਾਹਿਆ, ਪਰ ਕੋਈ ਆਪ ਜੀ ਦਾ ਅੰਤ ਨਹੀਂ ਪਾ ਸਕਿਆ।
ਬਾਚਿਤ ਸੁਖ ਪਰ ਲੋਕ ਜੇ ਸ਼ੁਭ ਗਨ ਸੁਣ ਲੈ ਧਾਰ।
ਇਹ ਭਾਈ ਜਿਹੜੇ ਪਰਲੋਕ ਦਾ ਸੁਖ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਸਾਨੂੰ ਅੱਗੇ ਪਰਲੋਕ ਦਾ ਸੁੱਖ ਮਿਲ ਜਾਏ, ਔਰ ਜਿਹੜੇ ਚਾਹੁੰਦੇ ਨੇ ਸਾਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਜਾਏ, ਹੇ ਭਾਈ ਗੁਰਸਿੱਖੋ ਉਹ ਫਿਰ ਗੁਰੂ ਸਾਹਿਬ ਦੀ ਕਥਾ ਸੁਣਿਆ ਕਰੋ। ਆ ਸਤਿਗੁਰਾਂ ਦਾ ਜਿਹੜਾ ਜਸ ਹੈ ਗੁਰੂ ਸਾਹਿਬ ਦੀ ਕਥਾ ਹੈ, ਇਹ ਸੁਣਿਆ ਕਰੋ। ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਨੂੰ ਅੱਗੇ ਪਰਲੋਕ ਦਾ ਸੁੱਖ ਮਿਲੇ, ਜੇ ਚਾਹੁੰਦੇ ਹੋ ਕਿ ਤੁਹਾਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੋਵੇ, ਤੁਹਾਡੇ ਹਿਰਦੇ ਚ ਸ਼ੁਭ ਗੁਣ ਵਸਣ, ਤੇ ਭਾਈ ਫਿਰ ਗੁਰੂ ਸਾਹਿਬ ਦਾ ਇਹ ਜਸ ਸੁਣ ਕੇ ਆਪਣੇ ਹਿਰਦੇ ਚ ਧਾਰਨ ਕਰਿਆ ਕਰੋ।
ਤਿੰਨ ਪ੍ਰਸਾਨੀ ਚ ਗੁਰ ਕਥਾ ਮੈਂ ਬਰਨੀ ਵਿਸਤਾਰ।
ਜਿਹੜੇ ਇਹੋ ਜਿਹੇ ਸਰੋਤੇ ਨੇ ਤੁਹਾਡੇ ਵਰਗੇ ਗੁਰੂ ਦਾ ਜਸ ਸੁਣਨ ਵਾਲੇ, ਜਿਹੜੇ ਗੁਰੂ ਦਾ ਜਸ ਸੁਣ ਕੇ ਆਪਣੇ ਹਿਰਦੇ ਚ ਸ਼ੁਭ ਗੁਣਾਂ ਨੂੰ ਧਾਰਦੇ ਨੇ, ਉਹਨਾਂ ਦੀ ਖੁਸ਼ੀ ਲੈਣ ਵਾਸਤੇ, ਉਹਨਾਂ ਦੀ ਪ੍ਰਸੰਨਤਾ ਲੈਣ ਵਾਸਤੇ, ਉਹਨਾਂ ਸੰਗਤਾਂ ਦੀਆਂ ਅਸੀਸਾਂ ਲੈਣ ਵਾਸਤੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਹ ਕਥਾ ਲਿਖੀ ਹੈ। ਮੈਂ ਕਹਿੰਦੇ ਕਿਸੇ ਸਵਾਰਥ ਵਾਸਤੇ ਨਹੀਂ ਕਥਾ ਲਿਖੀ, ਦੁਨਿਆਵੀ ਚੀਜ਼ ਵਾਸਤੇ ਨਹੀਂ, ਕੇਵਲ ਗੁਰੂ ਕੀਆਂ ਸੰਗਤਾਂ ਦੀਆਂ ਅਸੀਸਾਂ ਲੈਣ ਲਈ, ਗੁਰੂ ਪੰਥ ਦੀ ਆਸ਼ੀਰਵਾਦ ਲੈਣ ਲਈ, ਗੁਰੂ ਪੰਥ ਦੀਆਂ ਖੁਸ਼ੀਆਂ ਲੈਣ ਲਈ ਮੈਂ ਗੁਰੂ ਸਾਹਿਬ ਜੀ ਦੀ ਕਥਾ ਲਿਖੀ ਹੈ।
ਮਹਿਕ ਕੋਲ ਖਰ ਸਵਾਨ ਮਿਲ ਚਹਿ ਮਲਨ ਕਰ ਗੰਗ।
ਕੁਝ ਮੂਰਖ ਵੀ ਹੁੰਦੇ ਨੇ, ਕਹਿੰਦੇ ਜਿਵੇਂ ਗੰਗਾ ਵਹਿ ਰਹੀ ਸੀ, ਗੰਗਾ ਵਿੱਚ ਮੱਝਾਂ ਵੜ ਗਈਆਂ, ਉਧਰ ਕੌਲ ਕਹਿੰਦੇ ਨੇ ਸੂਰ ਵੜ ਗਏ, ਖਰ ਗਧੇ ਵੜ ਗਏ, ਕੁੱਤੇ ਵੜ ਗਏ, ਉਹਨਾਂ ਨੇ ਜਾ ਕੇ ਗੰਗਾ ਦੇ ਪਾਣੀ 'ਚ ਚਕਝੋਲਣਾ ਸ਼ੁਰੂ ਕੀਤਾ ਕਿ ਉਹਨਾਂ ਦੇ ਚਕਝੋਲਣ ਨਾਲ ਗੰਗਾ ਮੈਲੀ ਹੋ ਜਾਂਦੀ ਹੈ। ਗੰਗਾ ਤਾਂ ਨਹੀਂ ਮੈਲੀ ਹੁੰਦੀ, ਉਹਦੇ ਵਿੱਚ ਭਾਵੇਂ ਗਧੇ ਵੜ ਜਾਣ, ਭਾਵੇਂ ਮੱਝਾਂ ਵੜ ਜਾਣ, ਅਤੇ ਭਾਵੇਂ ਸੂਰ ਅਤੇ ਭਾਵੇਂ ਕੁੱਤੇ, ਉਹ ਜਦੋਂ ਕਹਿੰਦੇ ਵਿੱਚ ਗੰਗਾ ਦੇ ਚਲੇ ਜਾਂਦੇ ਹਨ, ਉਹਨੂੰ ਮਲਨ ਕਰਨਾ ਚਾਹੁੰਦੇ ਹਨ।
ਤਿਮ ਬਾਦੀ ਗੁਰ ਕਥਾ ਕੋ ਚਲੇ ਨਾ ਬਸ ਕੁਛ ਸੰਗ।
ਇਹਨਾਂ ਜਾਨਵਰਾਂ ਦਾ ਗੰਗਾ ਨੂੰ ਮੈਲਾ ਕਰਨ ਵਾਸਤੇ ਕੋਈ ਬਸ ਥੋੜੀ ਚੱਲਦਾ, ਜੋ ਮਰਜ਼ੀ ਕਰ ਲੈਣ ਗੰਗਾ ਨੂੰ ਮੈਲਾ ਥੋੜੀ ਕਰ ਸਕਦੇ ਨੇ। ਕਹਿੰਦੇ ਇਸੇ ਤਰ੍ਹਾਂ ਜਿਹੜੇ ਬਾਦੀ ਨੇ ਨਾ, ਬਾਦੀ ਸ਼ੰਕੇ ਕਰਨ ਵਾਲੇ, ਅੱਜ ਸੂਰਜ ਪ੍ਰਕਾਸ਼ ਤੇ ਵੀ ਇਸ ਕਥਾ ਤੇ ਵੀ ਬੜੇ ਨੇ ਜਿਹੜੇ ਸ਼ੰਕੇ ਕਰਦੇ ਨੇ, ਬੜੇ ਨੇ ਜਿਹੜੇ ਕਿੰਤੂ ਪਰੰਤੂ ਕਰਦੇ, ਉਹਨੂੰ ਨਾ ਕੁੱਤਿਆਂ ਗਧਿਆਂ ਦੇ ਸਮਾਨ ਨੇ ਜਿਹੜੇ ਗੰਗਾ ਨੂੰ ਮੈਲਾ ਕਰਨਾ ਚਾਹੁੰਦੇ ਨੇ। ਪਰ ਉਹਨਾਂ ਬਾਦੀਆਂ ਦਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਨਹੀਂ ਕੋਈ ਬਸ ਚੱਲਦਾ, ਇਹ ਗੁਰੂ ਸਾਹਿਬ ਦਾ ਜਸ ਹੈ, ਗੁਰੂ ਸਾਹਿਬ ਦੇ ਨਿਰਮਲ ਜਸ ਦੀ ਗੰਗਾ, ਨਿਰਮਲ ਗੰਗਾ ਹੈ, ਇਹਨੂੰ ਨਹੀਂ ਉਹ ਮੈਲਾ ਕਰ ਸਕਦੇ। ਇੱਥੇ ਬਾਦੀਆਂ ਦਾ ਸ਼ੰਕਾ ਤੁਰ ਕਰਨ, ਜੇ ਸ਼ੰਕੇ ਕਰਨ ਵਾਲੇ ਨੇ, ਸੰਦੇਹ ਕਰਨ ਵਾਲੇ ਨੇ ਗੁਰੂ ਕਥਾ ਦੇ ਉੱਤੇ, ਬਾਦੀ ਵੀ ਨੇ ਨਾ ਬੜੇ, ਬਹੁਤ ਸਾਰੇ ਵਿਵਾਦ ਕਰਨ ਵਾਲੇ, ਇਹੋ ਜਿਹੇ ਬਾਦੀ ਨੇ, ਇਹੋ ਜਿਹੀ ਬਿਰਤੀ ਰੱਖਣ ਵਾਲੇ ਕਿ ਕਿਸੇ ਵੀ ਗੁਰੂ ਕੀ ਕਥਾ ਨੂੰ ਸਰਵਣ ਕਰਦੇ, ਸਾਖੀ ਨੂੰ ਸੁਣਦੇ ਵਿੱਚ ਕਿੰਤੂ ਕਰਦੇ ਨੇ। ਖਾਲਸਾ ਜੀ, ਇਹ ਸਤਿਗੁਰਾਂ ਦਾ ਇਤਿਹਾਸ ਹੈ, ਗੁਰੂ ਸਾਹਿਬ ਦੀ ਵਡਿਆਈ ਹੈ, ਗੁਰੂ ਸਾਹਿਬ ਦੀ ਉਪਮਾ ਹੈ, ਔਰ ਇਹ ਕਥਾ ਸਾਨੂੰ ਗੁਰੂ ਪਾਤਸ਼ਾਹ ਨਾਲ ਜੋੜਦੀ, ਨਾ ਕਿ ਕਿਸੇ ਦੇਵੀ ਦੇਵਤੇ ਨਾਲ ਜੋੜਦੀ ਹੈ। ਕਿਤੇ ਵੀ ਭਾਈ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰੋ, ਹਰ ਜਗ੍ਹਾ ਤੇ ਹੀ ਕਹਿੰਦੇ ਵੀ ਗੁਰੂ ਸਾਹਿਬ ਨਾਲ ਜੁੜੋ, ਸਤਿਗੁਰਾਂ ਨਾਲ ਜੁੜੋ, ਗੁਰੂ ਕੇ ਜਸ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਗੁਰਬਾਣੀ ਨਾਲ ਪਿਆਰ ਕਰੋ, ਇਹੀ ਸਾਨੂੰ ਵਾਰ ਵਾਰ ਸੰਕੇਤ ਦਿੰਦੇ ਨੇ। ਪਰ ਬਾਦੀ ਫਿਰ ਵੀ ਸ਼ੰਕਾ ਕਰਦੇ ਨੇ, ਕਿਉਂਕਿ ਗਧੇ ਨੂੰ ਕੀ ਪਤਾ ਵੀ ਹੁਣ ਗੰਗਾ ਦੇ ਪਾਣੀ ਦੀ ਮਹਿਮਾ ਕੀ ਹੈ, ਗਧੇ ਨੂੰ ਤਾਂ ਨਹੀਂ ਨਾ ਪਤਾ, ਸੂਰ ਨੂੰ ਥੋੜੀ ਪਤਾ ਵੀ ਗੰਗਾ ਦੇ ਪਾਣੀ ਦਾ ਮਹੱਤਵ ਕੀ ਹੈ, ਕੁੱਤੇ ਨੂੰ ਥੋੜੀ ਪਤਾ, ਉਹ ਤਾਂ ਮੈਲਾ ਕਰਨ ਵਾਸਤੇ ਜਾਂਦੇ ਨੇ ਵਿੱਚ ਵੀ ਮਲੀਨ ਕਰ ਦਿਆਂਗੇ, ਪਰ ਉਹ ਮੈਲਾ ਫਿਰ ਨਹੀਂ ਕਰ ਸਕਦੇ। ਇੱਦਾਂ ਜਿਹੜੇ ਦੂਸ਼ਣਬਾਜ਼ੀਆਂ ਕਰਨ ਵਾਲੇ ਨੇ ਗੁਰੂ ਸਾਹਿਬ ਦੀ ਕਥਾ ਤੇ, ਉਹ ਕਰੀ ਜਾਣ, ਪਰ ਸਤਿਗੁਰਾਂ ਦੀ ਇਸ ਪਾਵਨ ਕਥਾ ਦੇ ਵਿੱਚ ਦੂਸ਼ਣ ਲਾ ਕੇ ਨੂੰ ਮਲੀਨ ਨਹੀਂ ਕਰ ਸਕਦੇ।
ਪਰ ਗੁਣ ਨਹੀਂ ਸਰਾਹਤੇ ਆਪਣੇ ਮੈਂ ਗੁਣ ਨਾਏ।
ਇਹੋ ਜਿਹੇ ਲੋਕ ਹੁੰਦੇ ਨੇ ਉਹ ਜਿਹੜੇ ਦੂਸ਼ਣ ਕੱਢਦੇ ਨੇ ਗੁਰੂ ਸਾਹਿਬ ਦੀ ਕਥਾ ਵਿੱਚ, ਕਹਿੰਦੇ ਵੀ ਉਹ ਪਰਾਏ ਗੁਣਾਂ ਨੂੰ ਨਹੀਂ ਸਲਾਉਂਦੇ, ਆਪਣੇ ਵਿੱਚ ਤਾਂ ਕੋਈ ਗੁਣ ਨਹੀਂ ਹੁੰਦਾ, ਜੇ ਕਿਸੇ ਦੂਜੇ ਨੇ ਕੋਈ ਚੰਗਾ ਕੰਮ ਕੀਤਾ ਹੁੰਦਾ ਉਹਨੂੰ ਵੀ ਕਹਿੰਦੇ ਚੱਲ ਪਿੱਛੇ, ਆਪ ਕੋਈ ਕੰਮ ਕਰਨਾ ਨਹੀਂ ਚੰਗਾ ਭਲਾ, ਦੂਜੇ ਨੇ ਕੀਤਾ ਹੋਵੇ ਉਹਦੀ ਵਡਿਆਈ ਨਹੀਂ ਕਰਨੀ, ਉਹਨੂੰ ਸਰਾਂਘਾ ਨਹੀਂ ਦੇਣੀ, ਉਹਨੂੰ ਸਲਾਉਣਾ ਨਹੀਂ ਹੈ, ਪਰਾਏ ਦੇ ਕੀਤੇ ਗੁਣ ਨੂੰ ਸਲਾਉਣਾ ਨਹੀਂ, ਤੇ ਆਪਣੇ 'ਚ ਕੋਈ ਗੁਣ ਹੁੰਦਾ ਨਹੀਂ ਪੱਲੇ, ਆਪ ਪਤਾ ਨਹੀਂ ਕਿੰਨੇ ਕੁ ਵੱਡੇ ਮਹਾਨ ਗੁਰਸਿੱਖ ਬਣੇ ਹੋਏ ਨੇ, ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ, ਇੱਦਾਂ ਸਮਝਦੇ ਨੇ, ਕਹਿੰਦੇ ਸਾਡੇ ਵਰਗਾ ਹੈ ਹੀ ਨਹੀਂ ਕੋਈ, ਆਪ ਮਹਾਨ ਬਣੇ ਹੋਏ ਨੇ, ਦੂਜੇ ਦਾ ਕੋਈ ਗੁਣ ਕੀਤਾ ਹੋਇਆ ਹੈ ਉਹਦੀ ਸਲਾਹਕਾਰ ਨਹੀਂ ਕਰਦੇ ਕਿ ਭਾਈ ਇਹ ਚੰਗਾ ਕੀਤਾ ਹੋਇਆ ਹੈ।
ਹਿਆ ਤਪੇ ਚਿਤ ਦੁੱਖ ਲੈ ਮਰੈ ਨਰਕ ਮੈਂ ਪਾਏ।
ਇਹੋ ਜਿਹੇ ਜਿਹੜੇ ਬੰਦੇ ਨੇ ਨਾ, ਕਹਿੰਦੇ ਇੱਥੇ ਤਪਦੇ ਨੇ, ਇੱਥੇ ਦੁੱਖ ਭੋਗਦੇ ਨੇ, ਔਰ ਮਰ ਕੇ ਫਿਰ ਨਰਕਾਂ ਵਿੱਚ ਜਾ ਕੇ ਨਰਕਾਂ ਦੀ ਸਜ਼ਾ ਦੀ ਤਾੜਨਾ ਦੇ ਹੱਕਦਾਰ ਬਣਦੇ ਨੇ। ਇੱਥੇ ਮਰਦੇ ਨੇ, ਦੁੱਖ ਭੋਗਦੇ ਨੇ, ਤਪਦੇ ਨੇ, ਤਪੀ ਜਾਂਦੇ ਨੇ, ਅੰਦਰ ਹੀ ਅੰਦਰ ਤਪੀ ਜਾਂਦੇ ਨੇ, ਵਿਸ ਘੋਲੀ ਜਾਂਦੇ ਨੇ, ਬਸ ਕੋਈ ਚੱਲਦਾ ਨਹੀਂ ਨਾ, ਜ਼ੋਰ ਕੋਈ ਚੱਲਦਾ ਨਹੀਂ, ਅੰਦਰ ਹੀ ਅੰਦਰ ਜ਼ਹਿਰ ਘੋਲੀ ਜਾਂਦੇ ਨੇ ਆਪਣੇ ਅੰਦਰ, ਔਰ ਮਰਨ ਤੋਂ ਬਾਅਦ ਨਰਕਾਂ ਵਿੱਚ ਪੈਂਦੇ ਹਨ।
ਰੁੱਤ ਪੂਰਨ ਅਬ ਪੰਚਵੇਂ ਕਵੀ ਸੰਤੋਖ ਸਿੰਘ ਕੀਨ।
ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇੱਥੇ ਹੁਣ ਮੈਂ ਪੰਜਵੀਂ ਰੁੱਤ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪੰਜਵੀਂ ਰੁੱਤ ਜਿਹੜੀ ਹੈ ਉਹ ਇੱਥੇ ਹੁਣ ਸੰਪੂਰਨ ਕਰ ਰਿਹਾ। ਪੰਜਵੀਂ ਰੁੱਤ ਦੀ ਬੜੀ ਕਠਿਨ ਕਥਾ ਸੀ, ਸਾਰੀ ਰੁੱਤ ਹੀ ਤਕਰੀਬਨ ਬਹੁਤ ਕਠਿਨ ਹੈ, ਬੜੇ ਡੂੰਘੇ ਡੂੰਘੇ ਭਾਵ ਨੇ ਇਸ ਕਥਾ ਦੇ ਵਿੱਚ। ਤੋ ਭਾਈ ਸਾਹਿਬ ਕਹਿੰਦੇ, ਮੈਂ ਪੰਜਵੀਂ ਰੁੱਤ ਜਿਹੜੀ ਹੈ ਉਹ ਇੱਥੇ ਸੰਪੂਰਨ ਕਰਦਾ ਹਾਂ।
ਗੁਰ ਜਸ ਕਵੀਨ ਕਬਿਤ ਏ ਖੋਜ ਖੋਜ ਲਿਖਦੇ।
ਗੁਰੂ ਸਾਹਿਬ ਦਾ ਜਿਹੜਾ ਜਸ ਕਵੀਆਂ ਨੇ ਗਾਇਆ, ਜਿਹੜੇ ਕਬਿਤ ਉਹਨਾਂ ਨੇ ਕਹੇ ਨੇ, ਉਹ ਮੈਂ ਖੋਜ ਖੋਜ ਕੇ ਜਿੰਨੇ ਕੁ ਮੇਰੇ ਕੋਲੋਂ ਖੋਜੇ ਜਾ ਸਕੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹ ਇੱਥੇ ਲਿਖੇ ਹਨ।
ਪੱਥੋ ਸੁਣੋ ਸ਼ਰਧਾ ਧਰੋ ਹਰੋ ਪਰਮ ਕਰ ਪ੍ਰੇਮ।
ਭਾਈ ਇਹ ਸਤਿਗੁਰਾਂ ਦਾ ਜਸ ਪੜੋ, ਸੁਣੋ ਔਰ ਸੁਣ ਕੇ ਸ਼ਰਧਾ ਧਾਰਨ ਕਰੋ, ਔਰ ਆਪਣੇ ਮਨਾਂ ਦੇ ਜਿਹੜੇ ਭਰਮ ਨੇ ਉਹਨਾਂ ਨੂੰ ਨਿਵਾਰੋ, ਔਰ ਆਪਣੇ ਹਿਰਦੇ ਵਿੱਚ ਸਤਿਗੁਰਾਂ ਪ੍ਰਤੀ ਪ੍ਰੇਮ ਪੈਦਾ ਕਰੋ।
ਪਰੋ ਸਮਾਗੇ ਸਿਮਰਨ ਕਰੋ ਲਹੋ ਸੁਗਮੀ ਛੇਮ।
ਸਤਿਗੁਰਾਂ ਦੀ ਕਥਾ ਨੂੰ ਸਰਵਣ ਕਰਕੇ ਸ੍ਰੇਸ਼ਟ ਰਸਤੇ ਤੇ ਚੱਲੋ, ਭਲੇ ਰਸਤੇ ਤੇ ਚੱਲੋ, ਔਰ ਪਰਮੇਸ਼ਰ ਦਾ ਸਿਮਰਨ ਕਰੋ, ਨਿਰੰਕਾਰ ਦਾ ਸਿਮਰਨ ਕਰੋ, ਔਰ ਤੁਹਾਨੂੰ ਸੁਗਮ ਹੀ ਸੌਖੇ ਢੰਗ ਨਾਲ ਹੀ ਸੁਖੈਨ ਤਰੀਕੇ ਨਾਲ ਹੀ ਛੇਮ ਕਹਿੰਦੇ ਨੇ ਮੁਕਤੀ ਨੂੰ, ਮੁਕਤੀ ਦੀ ਪ੍ਰਾਪਤੀ ਹੋ ਜਾਏਗੀ।
ਸਭਨ ਸੰਗ ਮਮ ਬੰਦਨਾ ਸੁਣੋ ਕ੍ਰੋਧ ਮੈਂ ਧਾਰ।
ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਾਰਿਆਂ ਨੂੰ ਮੱਥਾ ਟੇਕਦਾ, ਜਿਹੜੇ ਗੁਰੂ ਸਾਹਿਬ ਦਾ ਇਹ ਕਥਾ ਜਸ ਸੁਣ ਰਹੇ ਨੇ ਨਾ, ਮੈਂ ਉਹਨਾਂ ਸਾਰਿਆਂ ਨੂੰ ਮੱਥਾ ਟੇਕਦਾ, ਸਭ ਨੂੰ ਮੇਰੀ ਨਮਸਕਾਰ ਵੰਦਨਾ। ਕਹਿੰਦੇ ਗੁਰੂ ਸਾਹਿਬ ਦਾ ਇਹ ਜਸ ਸੁਣ ਕੇ ਨਾ ਮੇਰੇ ਤੇ ਗੁੱਸਾ ਨਾ ਕਰਿਆ ਜੇ ਮੇਰੇ ਕੋਲੋਂ ਕੋਈ ਵੱਧ ਘੱਟ ਲਿਖਿਆ ਗਿਆ ਹੋਵੇ। ਵੇਖੋ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਦੀ ਨਿਮਰਤਾ ਕਿਤਨੀ। ਕਹਿੰਦੇ ਮੇਰੇ ਤੇ ਗੁੱਸਾ ਨਾ ਕਰਿਆ ਜੇ, ਮੇਰੇ ਤੇ ਕ੍ਰੋਧ ਨਾ ਕਰਿਆ ਜੇ, ਗੁਰੂ ਸਾਹਿਬ ਦਾ ਇਹ ਜਸ ਮੇਰੇ ਕੋਲੋਂ ਸਰਵਣ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਮੱਥਾ ਟੇਕਦਾ, ਮੇਰਾ ਸਿਰ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਹੈ।
ਜਹਾਂ ਭੂਲ ਮੇਤ ਮੋਤੇ ਪਰੀ ਪਠੀਐ ਆਪ ਸੁਧਾਰ।
ਮੇਰੇ ਕੋਲੋਂ ਭੁੱਲ ਹੋ ਗਈ ਹੋਵੇ ਤੋ ਮੈਨੂੰ ਬਖਸ਼ ਲੈਣਾ ਗੁਰੂ ਕੇ ਸਿੱਖੋ, ਮੈਨੂੰ ਬਖਸ਼ ਲੈਣਾ, ਬਖਸ਼ ਲੈਣਾ ਹੱਥ ਜੋੜ ਕੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ।
ਗਿਰਾ ਕਰਨੇ ਆਪਣੀ ਸਫਲ ਜੁਗ ਲੋਕਨ ਸੁਖ ਹੇਤ।
ਗੁਰੂ ਸਾਹਿਬ ਨੇ ਜਿਹੜੀ ਮੈਨੂੰ ਇਹ ਵਿਦਿਆ ਦਿੱਤੀ ਹੈ ਕਵਿਤਾ ਲਿਖਣ ਦੀ, ਮੈਂ ਇਹਨੂੰ ਸਫਲਿਆਂ ਕਰਨ ਵਾਸਤੇ ਔਰ ਦੋਵਾਂ ਲੋਕਾਂ ਦਾ ਸੁੱਖ ਲੈਣ ਲਈ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ, ਦੋਹਾਂ ਲੋਕਾਂ ਦਾ, ਦੋਹਾਂ ਜਹਾਨਾਂ ਦਾ ਸੁੱਖ ਲੈਣ ਵਾਸਤੇ।
ਗੁਰੂ ਕਥਾ ਵਰਣਨ ਕਰੇ ਚਾਰ ਪਦਾਰਥ ਦੇਤ।
ਮੈਂ ਇਹ ਸਤਿਗੁਰਾਂ ਦੀ ਕਥਾ ਵਰਣਨ ਕੀਤੀ ਹੈ ਦੋਹਾਂ ਲੋਕਾਂ ਦੇ ਸੁੱਖ ਵਾਸਤੇ, ਕਿ ਮੈਨੂੰ ਲੋਕ ਪ੍ਰਲੋਕ ਦਾ ਸੁੱਖ ਮਿਲ ਜਾਏ, ਤੇ ਗੁਰੂ ਸਾਹਿਬ ਦੀ ਇਹ ਕਥਾ ਕਰਕੇ ਮੈਨੂੰ ਚਾਰੇ ਪਦਾਰਥ ਪ੍ਰਾਪਤ ਹੋ ਗਏ ਨੇ। ਗੁਰੂ ਸਾਹਿਬ ਜੀ ਦਾ ਇਹ ਪਾਵਨ ਸੁਜਸ ਐਸਾ ਹੈ, ਹੇ ਗੁਰੂ ਕੇ ਸਰੋਤਾ ਜਨੋ, ਇਸ ਕਥਾ ਨੂੰ ਸਰਵਣ ਕੀਤਿਆਂ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ।
ਜੀਵਤ ਜਗ ਮੈਂ ਸੁਖ ਦੇ ਬਾਂਚਤ ਪ੍ਰਾਪਤ ਕੀਨ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦੀ ਕਥਾ ਨੇ ਮੈਨੂੰ ਬਰਕਤਾਂ ਦਿੱਤੀਆਂ ਨੇ। ਕਹਿੰਦੇ ਜੀਵਦਿਆਂ ਇਸ ਮਾਤ ਲੋਕ ਵਿੱਚ ਰਹਿੰਦਿਆਂ ਮੈਨੂੰ ਗੁਰੂ ਸਾਹਿਬ ਦੀ ਇਸ ਕਥਾ ਨੇ ਸਾਰੇ ਸੁੱਖ ਦਿੱਤੇ ਨੇ, ਬੜੇ ਭਾਰੀ ਸੁੱਖ। ਰਾਜੇ ਉਹਦੇ ਸਿੰਘ ਨੇ ਭਾਈ ਸਾਹਿਬ ਜੀ ਦੀ ਬੜੀ ਸੇਵਾ ਟਹਿਲ ਕੀਤੀ, ਕਹਿੰਦੇ ਮੈਨੂੰ ਜੀਵਦਿਆਂ ਜੀ ਸਾਰੇ ਸੁੱਖ ਦਿੱਤੇ ਹਨ।
ਹਿਰਦੈ ਪਰੋਸ ਪਰ ਲੋਕ ਕੋ ਹੋਏ ਸਹਾਇ ਪਰਬੀਨ।
ਹਿਰਦੇ ਵਿੱਚ ਇਹ ਵੀ ਭਰੋਸਾ ਹੈ ਕਿ ਪਰਲੋਕ ਵਿੱਚ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੇਰੇ ਸਹਾਈ ਹੋਣਗੇ। ਇਸ ਲੋਕ ਵਿੱਚ ਤਾਂ ਮੇਰੇ ਸਤਿਗੁਰਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ, ਪਰ ਮੈਨੂੰ ਭਰੋਸਾ ਹੈ ਆਪਣੇ ਪੂਰਨ ਗੁਰੂ ਤੇ ਭਰੋਸਾ ਹੈ ਕਿ ਮੈਂ ਆਪਣੇ ਜਿਸ ਗੁਰੂ ਦਾ ਜਸ ਗਾਇਆ ਮੇਰੇ ਉਹ ਸਤਿਗੁਰੂ ਜੀ ਮੇਰਾ ਪਰਲੋਕ ਵੀ ਸਵਾਰਨਗੇ।
ਇੱਥੇ ਪੰਜਵੀਂ ਰੁੱਤ ਸੂਰਜ ਪ੍ਰਕਾਸ਼ ਗ੍ਰੰਥ ਦੀ ਸੰਪੂਰਨ ਹੋਈ ਹੈ। ਅੱਗੇ ਛੇਵੀਂ ਰੁੱਤ ਉਹ ਪ੍ਰਾਰੰਭ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ, ਗੁਰੂ ਸਾਹਿਬ ਜੀ ਦੀ ਕਥਾ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ।